ਸਤਨਾਮ ਵਾਹਿ ਗੁਰੂ ਜੀਓ ਕਰੋ ਕਿਰਪਾ ਕਰਨ ਪਤੇ ਆਪ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕਰ ਆਪਣੇ ਪਵਿੱਤਰ ਚਰਨਾਂ ਕਮਲਾਂ ਵਿਖੇ ਰੋਜ ਲਿਆ ਕੇ ਜੋੜਦੇ ਹਨ। ਇਹ ਸਤਿਗੁਰਾਂ ਦੀ ਆਪਣੀ ਵਡਿਆਈ ਹੈ, ਸਾਡੀ ਕਿਸੇ ਦੀ ਆਪਣੀ ਔਕਾਤ ਨਹੀਂ। ਉਹਨੂੰ ਭਾ ਜਾਵੇ ਤਾਂ ਉਹ ਛੜੀ ਰੱਖ ਕੇ ਗੂੰਗੇ ਤੋਂ ਅਰਥ ਕਰਵਾ, ਲੱਖਾਂ ਲੋਕਾਂ ਦੀ ਸੀਸ ਉਹਦੇ ਚਰਨਾਂ ਵਿੱਚ ਝੁਕਵਾ ਸਕਦਾ ਹੈ। ਉਹਨੂੰ ਨਾ ਭਾਵੇ ਤੇ ਵੱਡੇ ਵੱਡੇ ਵਿਦਵਾਨ ਵੀ ਗੁਰੂ ਕੇ ਪਿਆਰਿਓ ਖਾਲੀ ਰਹਿ ਜਾਂਦੇ ਹਨ, ਕੱਖ ਵੀ ਨਹੀਂ ਪਲਕੇ ਪੈਂਦਾ, ਕੋਈ ਅਦਬ ਸਤਿਕਾਰ ਕੋਈ ਭਾਵਨਾ ਨਹੀਂ। ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਆਪ ਸਾਰੀਆਂ ਸੰਗਤਾਂ ਦੀ ਆਸੀਸ, ਪ੍ਰਬੰਧਕ ਸਾਹਿਬਾਨਾਂ ਦਾ ਪਿਆਰ, ਸਾਰਾ ਕੁਝ ਮਿਲ ਕੇ ਸਤਿਗੁਰੂ ਜੀ ਦੀ ਉਪਮਾ ਚੱਲ ਰਹੀ ਹੈ। ਆਓ ਅੱਜ ਵੀ ਜਿਸ ਪਿਆਰ ਵਿੱਚ ਬੈਠ ਆਪ ਜੀਆਂ ਨੇ ਕੀਰਤਨ ਸਰਵਣ ਕੀਤਾ ਹੈ, ਸਟੇਜ ਤੋਂ ਗੁਰੂ ਸਵਾਰਕਾਂ ਵੱਲੋਂ ਸਤਿਗੁਰੂ ਜੀ ਦੇ ਘਰ ਦੀ ਵਡਿਆਈ ਨਿੱਕੀ ਜਿਹੀ ਸਾਖੀ ਦੇ ਰੂਪ ਅੰਦਰ ਆਪ ਜੀ ਸਰਵਣ ਕਰ ਗੁਰੂ ਨਾਨਕ ਪਿਤਾ ਦੀਆਂ ਰਹਿਮਤਾਂ ਵੱਲ ਜੋ ਧਿਆਨ ਦਵਾ ਕੇ ਗਏ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕਿਰਪਾ ਕਰਕੇ ਗੁਰੂ ਕੀ ਬਾਣੀ ਰਾਹੀਂ ਬਚਨ ਕਰਦੇ ਹਨ, ਭਈ ਨਿਰੰਕਾਰ ਤੇ ਸਤਿਗੁਰੂ ਜੀ ਦਾ ਇਹ ਬਚਨ ਹੈ, ਭਈ ਤੁਸੀਂ ਨਾ ਸਾਡੇ ਨਾਲ ਮਿੱਤਰਤਾਈ ਦੋਸਤਾਈ ਦਾ ਰਿਸ਼ਤਾ ਜੋੜ ਲਓ। ਜੇ ਸਾਰੀਆਂ ਰਹਿਮਤਾਂ ਲੈਣੀਆਂ ਚਾਹੁੰਦੇ ਹੋ, ਅਸੀਂ ਮੰਗਾਂਗੇ ਇੱਕ ਮੰਗ। ਸਤਿਗੁਰੂ ਕਹਿਣ ਲੱਗੇ, ਤੁਸੀਂ ਇੱਕ ਮੰਗ ਲਈ ਭਾਵੇਂ ਸਤਿਗੁਰੂ ਨੂੰ ਮਿੱਤਰ ਬਣਾਓ, ਪਰ ਸਤਿਗੁਰੂ ਉਸ ਦੇ ਬਦਲੇ ਲੋਕ ਪਰਲੋਕ ਦੀਆਂ ਮੰਗਾਂ ਪੂਰੀਆਂ ਕਰਨਗੇ। ਇੱਕ ਯਾਦ ਰੱਖਣਾ, ਅਸੀਂ ਜਿਤਨੇ ਵੀ ਹੈ ਨਾ ਸਤਿਗੁਰੂ ਜੀ ਦੇ ਘਰ ਵਿੱਚ ਆਉਂਦੇ, ਇੱਥੇ ਜਾਂ ਹੋਰ ਗੁਰੂ ਘਰਾਂ ਵਿੱਚ ਜਾਂ ਕਿਸੇ ਹੋਰ ਮੁਲਕ ਵਿੱਚ, ਹਰ ਆਦਮੀ ਕੋਈ ਨਾ ਕੋਈ ਆਪਣੇ ਅੰਦਰ ਸਵਾਰਥ ਲੈ ਕੇ ਰੱਬ ਨੂੰ ਨਾਲ ਜੁੜਿਆ ਤੇ ਉਹਨੂੰ ਪਿਆਰ ਕਰਦਾ। ਇਹੋ ਜਿਹਾ ਕੋਈ ਨਹੀਂ ਮਿਲੇਗਾ ਜਿਹਦਾ ਕੋਈ ਆਪਣੇ ਅੰਦਰ ਕੋਈ ਲਾਲਚ ਕੋਈ ਸਵਾਰਥ ਨਾ ਹੋਵੇ। ਉਹ ਬਗੈਰ ਸਵਾਰਥ ਕੋਈ ਰੱਬ ਨੂੰ ਪਿਆਰ ਕਰਦਾ ਹੋਵੇ, ਉਹ ਕੋਈ ਕਰੋੜਾਂ ਚੋਂ ਇੱਕ ਆਦਿ ਵਿਰਲੀ ਆਤਮਾ ਹੁੰਦੀ। ਗੁਰੂ ਸਵਾਰਿਓ, ਕਦੇ ਤੁਸੀਂ ਧਿਆਨ ਨਾਲ ਆਪਣੇ ਪਿਛੋਕੜ ਵਿੱਚ ਝਾਤ ਮਾਰੋਗੇ, ਭਾਵੇਂ ਅਸੀਂ ਭੁੱਲ ਗਏ ਕੋਈਏ, ਜਦੋਂ ਅਸੀਂ ਇਸ ਰਾਹ ਤੇ ਤੁਰੇ ਸਾਂ ਤੇ ਸਾਡੇ ਅੰਦਰ ਕੋਈ ਨਾ ਕੋਈ ਸਵਾਰਥ ਦੁਨੀਆਂ ਦਾ ਕੋਈ ਨਾ ਕੋਈ ਮੰਗ ਸੀ ਜਿਹਦੇ ਸਦਕਾ ਸੀ ਇਸ ਪਾਸੇ ਰਾਹ ਤੇ ਤੁਰੇ ਆਪਣੇ ਕਦਮ ਪੁੱਟੇ ਨੇ। ਪਰ ਸਤਿਗੁਰੂ ਜੀ ਬਹੁਤ ਵੱਡੀ ਕਿਰਪਾਲਤਾ ਕਰਦੇ ਨੇ। ਸਾਹਿਬ ਕਹਿਣ ਲੱਗੇ, ਇੰਜ ਕਰ ਸਜਣਾ, ਤੂੰ ਨਾ ਜਦੋਂ ਤੁਰਿਆ ਕੋਈ ਸਵਾਰਥ ਲੈ ਕੇ, ਪਰ ਤੂੰ ਇਹ ਸਵਾਰਥ ਤੇ ਲਾਲਚ ਵਿੱਚ ਤੂੰ ਹੋ ਕੇ ਤੁਰਨਾ। ਦੁਨੀਆਂ ਕੋਲੋਂ ਜੇ ਕੋਈ ਆਸ ਰੱਖੇ ਤੇ ਮਾੜਾ, ਪਰ ਜੇ ਇਹ ਆਸ ਭਰੋਸਾ ਸਤਿਗੁਰੂ ਪਰਮੇਸ਼ਰ ਤੇ ਰੱਖ ਕੇ ਉਹਨੂੰ ਮਿੱਤਰ ਬਣਾਵੇ। ਤੇ ਕਹਿਣ ਲੱਗੇ, ਯਾਦ ਰੱਖਣਾ, ਐਸਾ ਮੀਤ ਕਰੋ ਸਭ ਕੋਈ, ਜਾਤ ਤੇ ਵਿਰਥਾ ਕੋਈ ਨਾ ਕੋਈ। ਇੱਕ ਇਹੋ ਜਿਹਾ ਮਿੱਤਰ ਸਤਿਗੁਰੂ ਕੋਲ ਜਦੋਂ ਆਈਏ ਨਾ, ਇਹਨਾਂ ਨਾਲ ਆਪਣੇ ਦੋਸਤ ਤੇ ਮਿੱਤਰਤਾਈ ਕਾਇਮ ਕਰ ਲਈਏ। ਤੇ ਕਹਿਣ ਲੱਗੇ, ਇਸ ਘਰ ਤੋਂ ਇਹੋ ਜਿਹੀ ਕੋਈ ਮੰਗ ਨਹੀਂ ਜਿਹੜੀ ਗੁਰੂ ਨਾਨਕ ਸਾਹਿਬ ਤੇਰੀ ਨਾ ਪੂਰੀ ਕਰਨ। ਗੱਲ ਹੀ ਮੁਕਾ ਦਿੱਤੀ ਦੋ ਚਾਰ ਮੰਗਾਂ ਦੀ ਨੀ, ਕਹਿੰਦੇ ਜਾ ਤੇ ਵਿਰਥਾ ਕੋਈ ਨਾ ਕੋਈ। ਕੋਈ ਆਦਮੀ ਜਾਂ ਕੋਈ ਉੱਠ ਰਹੀ ਅੰਦਰੋਂ ਤਰੰਗ ਤੇ ਮੰਗ, ਸਾਹਿਬ ਕਹਿੰਦੇ ਕੋਈ ਨਹੀਂ ਸਕਦਾ ਕਿ ਗੁਰੂ ਨਾਨਕ ਪਿਤਾ ਜੀ ਪੂਰੀਆਂ ਨਾ ਕਰਨ। ਹਜ਼ੂਰ ਬਚਨ ਕਰਦੇ ਕਹਿੰਦੇ, ਆਪਣੇ ਲੋਭ ਕੋ ਕੀਨੋ ਮੀਤ। ਸਤਿਗੁਰੂ ਇਸ ਗੱਲ ਨੂੰ ਮਾੜਾ ਨਹੀਂ ਕਹਿ ਰਹੇ, ਸਗੋਂ ਅੱਜ ਮੋਹਰ ਲਾ ਰਹੇ ਕਨ। ਕਹਿੰਦੇ ਅਸੀਂ ਜਾਣਦੇ ਹਾਂ ਭਈ ਤੁਹਾਡੇ ਸਾਰੇ ਜਗਤ ਦੀਆਂ ਕੋਈ ਨਾ ਕੋਈ ਮੰਗਾਂ ਨੇ, ਭਾਵੇਂ ਕਿਸੇ ਨੂੰ ਵਾਹਿਗੁਰੂ ਨੇ ਗਰੀਬੀ ਵਿੱਚ ਰੱਖਿਆ, ਭਾਵੇਂ ਉਸ ਨੂੰ ਕਰੋੜਪਤੀ ਬਣਾਇਆ, ਭਾਵੇਂ ਕੋਈ ਮੂਰਖ ਹੈ, ਭਾਵੇਂ ਕੋਈ ਵਿਦਵਾਨ ਹੈ, ਭਾਵੇਂ ਕੋਈ ਕਿਸੇ ਗਰੀਬ ਮੁਲਕ ਵਿੱਚ ਬੈਠਾ ਹੈ ਤੇ ਭਾਵੇਂ ਅਮੀਰ ਚ, ਹਰ ਆਦਮੀ ਦੇ ਅੰਦਰ ਕੋਈ ਨਾ ਕੋਈ ਮੰਗਾਂ ਨੇ। ਇੱਕ ਪੂਰੀ ਕੋਈ ਤੇ ਉਹਦੇ ਨਾਲ 10 ਹੋਰ ਖਲੋਤੀਆਂ ਨੇ, 10 ਉਹ ਵੀ ਪੂਰੀਆਂ ਰੱਬ ਕਰੇ, ਅੰਦਰੋਂ ਹੋਰ ਕੋਈ 10 ਵੀ ਜਨਮ ਲੈ ਲੈਂਦੀਆਂ ਨੇ। ਮੁੱਕ ਜਾਈਦਾ ਪਰ ਮੰਗਾਂ ਨਹੀਂ ਮੁੱਕਦੀਆਂ। ਅੱਜ ਮੇਰੇ ਸਤਿਗੁਰੂ ਕਹਿੰਦੇ, ਆਓ ਤੁਹਾਨੂੰ ਇੱਕ ਇਹੋ ਜਿਹਾ ਰਾਹ ਦੱਸਦੇ ਹਾਂ ਭਈ ਤੁਸੀਂ ਨਹੀਂ ਮੁੱਕੋਗੇ ਪਰ ਤੁਹਾਡੇ ਜਿਉਂਦਿਆਂ ਦੀ ਮੰਗਾਂ ਮੁੱਕ ਜਾਣਗੀਆਂ। ਸਤਿਗੁਰੂ ਜੀ ਆਖਦੇ ਨੇ, ਤੁਸੀਂ ਇਸ ਜ਼ਿੰਦਗੀ ਤੋਂ ਰੋਂਦੇ ਪਛਤਾਉਂਦੇ ਨਹੀਂ ਤੁਰੋਗੇ। ਭਈ ਦੇਖੋ ਜ਼ਿੰਦਗੀ ਦੇ ਅੰਦਰ ਇੰਨਾ ਕੁਝ ਭਾਵੇਂ ਵਾਹਿਗੁਰੂ ਨੇ ਦਿੱਤਾ, ਪਰ ਆਹ ਦਾਤ ਕਿਨਾ ਨਾ ਮੈਨੂੰ ਇੱਕ ਦੋ ਮਿਲੇ, ਇਹ ਮਿਲਦੀ ਤੇ ਫਿਰ ਮੈਂ ਮੰਨਦਾ ਭਈ ਮੈਨੂੰ ਸਭੋ ਕੁਝ ਮਿਲਿਆ। ਕਹਿ ਗੁਰੂ ਸਵਾਰਿਓ, ਸਾਹਿਬ ਕਹਿੰਦੇ ਕੋ ਜੁਗਤੀ ਜੇ, ਉਹ ਕਹਿ ਸਤਿਗੁਰੂ ਪਰਮੇਸ਼ਰ ਨੂੰ ਆਪਣਾ ਮਿੱਤਰ ਬਣਾ ਲਵੋ। ਤੇ ਕਹਿੰਦੇ ਜਦੋਂ ਮਿੱਤਰ ਬਣਾ ਲੋਗੇ ਨਾ, ਸਕਲ ਇੱਥੇ ਅੱਜ ਜਿਤਨੇ ਤੁਸੀਂ ਸ਼ਬਦ ਵੇਖੋਗੇ ਨਾ, ਉਹਦੇ ਜਿਹੜਾ ਦਰਸ਼ਨ ਕਰਿਆ ਜੇ, 195 ਪੰਨੇ ਤੇ ਗਰੀਬ ਨਿਵਾਸ ਪਿਤਾ ਦਾ ਪਵਿੱਤਰ ਸ਼ਬਦ ਹੈ। ਕਹਿੰਦੇ ਆਪਣੇ ਲੋਭ ਕੋ ਕੀਨੋ ਮੀਤ, ਆਪਣੇ ਕਿਸੇ ਲਾਲਚ ਵਾਸ ਹੋ ਕੇ ਜੇ ਤੁਸੀਂ ਰੱਬ ਨੂੰ ਮਿੱਤਰ ਬਣਾਇਆ, ਉਹ ਕੀ ਕਰਨਗੇ, ਸਗਲ ਮਨੋਰਥ ਮੁਕਤ ਪਦ ਦੇਤ, ਸਾਰੇ ਮਨੋਰਥ ਦੁਨੀਆਂ ਦੇ ਪੂਰੇ ਕਰਨਗੇ ਤੇ ਮੁਕਤੀ ਦੀ ਪਦਵੀ ਵੀ ਦੇਣਗੇ। ਫਿਰ ਦੁਬਾਰਾ ਬਚਨ ਕੀਤਾ ਕਹਿੰਦੇ ਆਪਣੇ ਸਵਾਏ ਹਿਰਦੇ ਲੈ ਧਾਰਿਆ ਉਹ ਸਵਾਰਥ ਲੈ ਕੇ ਤੁਸੀਂ ਵਾਹਿਗੁਰੂ ਦੀ ਯਾਦ ਉਹਨੂੰ ਆਪਣੇ ਅੰਦਰ ਰੱਖੋਗੇ ਨਾ। ਸਾਹਿਬ ਕਹਿੰਦੇ ਦੁੱਖ ਦਰਦ ਰੋਗ ਸਗਲ ਬੀਦਾਰਿਆ ਤੋ ਸਾਡਾ ਤੇ ਇੱਕ ਸਵਾਰਥ ਸੀ ਪਰ ਉਹ ਮਿੱਤਰ ਨੇ ਆਖਿਆ ਚਲੋ ਮੈਨੂੰ ਅੰਦਰ ਇਹਨੇ ਚਾਹ ਦਿੱਤੀ ਏ ਮੈਂ ਕੀ ਕਰਦਾ ਇਹਦਾ ਇੱਕ ਸਵਾਰਥ ਨੀ ਪੂਰਾ ਕਰਨਾ ਮੈਂ ਇਹਦੇ ਸਾਰੇ ਦੁੱਖ ਦਰਦ ਤੇ ਰੋਗ ਇੱਕ ਵੀ ਨੀ ਰਹਿਣ ਦੇਣਾ ਮੈਂ ਸਾਰੇ ਇਹਦੀ ਜ਼ਿੰਦਗੀ ਚੋਂ ਬਾਹਰ ਕੱਟ ਦੇਣ ਇਹਨੇ ਕੌਣ ਕਿਉਂਕਿ ਇਹਨੇ ਮੈਨੂੰ ਆਪਣਾ ਮਿੱਤਰ ਕਹਿ ਲਿਆ ਹੈ ਉਹਨੂੰ ਇਹਨੀ ਲਾਜ ਏ। ਫਿਰ ਗਰੀਬ ਅਨੁਵਾਦ ਪਿਤਾ ਜੀ ਬਚਨ ਕਰਦੇ ਨੇ ਸਾਹਿਬ ਕਹਿਣ ਲੱਗੇ ਰਸਨਾ ਗੀਤ ਦੀ ਬੋਲਤ ਨਾ ਇਹ ਜ਼ੁਬਾਨ ਜੇ ਕਿਧਰੇ ਗਿੱਜ ਜਾ ਤੇ ਨਾਮ ਜਪਣਾ ਆਪਣੀ ਜ਼ੁਬਾਨ ਸਦਾ ਹੀ ਉਸ ਨਾਮ ਦਾ ਰਸ ਮਾਣੇ ਤੇ ਸਾਹਿਬ ਕਹਿੰਦੇ ਨੇ ਸਗਲੇ ਕੋਏ ਪੂਰਨ ਕਾਮ ਜਿੰਨੇ ਜ਼ਿੰਦਗੀ ਦੇ ਕੰਮ ਸੀ ਸਾਰੇ ਸਤਿਗੁਰੂ ਨਿਰੰਕਾਰ ਉਹ ਪੂਰੇ ਕਰੇਗਾ। ਬਚੇ ਨੇ ਅਨਕ ਬਾਰ ਨਾਨਕ ਬਲਕਾਰਾ ਸਫਲ ਦਰਸ਼ਨ ਗੋਬਿੰਦ ਖਮਾਰਾ ਐਹੋ ਜਿਹਾ ਮੇਰਾ ਸਤਿਗੁਰੂ ਪਰਮੇਸ਼ਰ ਜੀ ਦੇ ਦਰਸ਼ਨ ਕੀਤਿਆਂ ਅਸੀਂ ਜ਼ਿੰਦਗੀ ਦੇ ਅੰਦਰ ਸਫਲ ਹੋ ਕੇ ਰਾਹ ਵਿੱਚ ਸਫਲ ਹੋ ਕੇ ਤੁਰਾਂਗੇ। ਪਰ ਸਵਾਲ ਅੱਜ ਇੱਕ ਹੈ ਗੁਰੂ ਸਵਾਰਿਓ ਇਹ ਸਾਰੀਆਂ ਦਾਤਾਂ ਕੇਵਲ ਗੁਰੂ ਪਰਮੇਸ਼ਰ ਦੀ ਮਿੱਤਰਤਾਈ ਚੋਂ ਮਿਲਦੀਆਂ ਨੇ ਪਰ ਗੁਰੂ ਪਰਮੇਸ਼ਰ ਨੂੰ ਮਿੱਤਰ ਕਿਵੇਂ ਬਣਾਈਏ ਸਵਾਲ ਇੱਕ ਹੈ ਅੱਜ ਦਾ। ਇਸ ਡਰ ਤੋਂ ਇਲਾਵਾ ਜਿਹੜੇ ਦੁਨਿਆਵੀ ਮਿੱਤਰ ਨੇ ਨਾ ਉਹਨਾਂ ਦਾ ਸਵਾਰਥ ਸੀ ਜੇ ਤੁਸੀਂ ਕੋਈ ਉਹਦਾ ਪਹਿਲਾਂ ਕੰਮ ਕਰੋਗੇ ਜਾਂ ਉਹਨੂੰ ਆਸ ਹੋਵੇ ਤੁਹਾਡੇ ਸਾਡੇ ਤੋਂ ਮੇਰਾ ਕੁਝ ਕਰ ਸਕਦਾ ਹੈ ਉਹ ਤੁਹਾਡੇ ਨਾਲ ਖਲੋਤਾ ਹੈ। ਜਿਸ ਦਿਨ ਪਤਾ ਲੱਗ ਗਿਆ ਭਈ ਤੁਹਾਡੇ ਕੋਲੋਂ ਉਹਦੀ ਕੋਈ ਮੰਗ ਪੂਰੀ ਨਹੀਂ ਹੋਣੀ ਉਸੇ ਵਕਤ ਹੀ ਆਪਣਾ ਮੂੰਹ ਮੋੜ ਲੈਗਾ। ਦੁਨੀਆ ਤੇ ਇਹ ਵੇਨਾ ਇਥੋਂ ਤੱਕ ਭਰਾ ਭਰਾ ਵੱਲ ਉਹ ਮੂੰਹ ਮੋੜ ਲੈਂਦੇ ਕਹਿਣ ਮਾਪੇ ਵੱਲੋਂ ਬੱਚੇ ਨੂੰ ਮੋੜ ਲੈਂਦੇ ਕਹਿੰਦੇ ਇਹਨਾਂ ਨੇ ਜੋ ਕੁਛ ਦੇਣਾ ਸੀ ਦੇ ਦਿੱਤਾ ਹੁਣ ਕੀ ਕਰਨਾ ਉਹ ਵੀ ਹੌਲੀ ਹੌਲੀ ਕਦਮ ਪਿੱਛੇ ਕਰਨ ਲੱਗ ਪੈਂਦੇ ਨੇ। ਸਾਧ ਸੰਗਤ ਕਈ ਵਾਰ ਮਾਪੇ ਲਾਲਚਵਸ ਹੋ ਕੇ ਉਹਨਾਂ ਬੱਚਿਆਂ ਤੋਂ ਵੀ ਮੂੰਹ ਮੋੜਦੇ ਤੁਸੀਂ ਤੱਕੋਗੇ ਸਾਰਾ ਸੰਸਾਰ ਭਰਿਆ ਪਿਆ ਹੈ ਭੈਣ ਭਰਾ ਤੇ ਝਗੜੇ ਸਭ ਇਸੇ ਲਾਲਚ ਅਧੀਨ ਕੋਈ ਦੂਸਰੇ ਕੋਲੋਂ ਕੁਝ ਲੈਣਾ ਸੀ ਜਿਸ ਦਿਨ ਤੁਸੀਂ ਨਾ ਦਿੱਤਾ ਉਸ ਦਿਨ ਮਿੱਤਰਤਾ ਟੁੱਟ ਗਈ। ਪਰ ਸਾਹਿਬ ਕਹਿੰਦੇ ਜੇ ਇਹ ਕੰਮ ਕਰਨਾ ਹੀ ਹੈ ਇਹ ਸਾਰੀ ਸ਼ਕਤੀ ਇਕੱਠੀ ਕਰ ਜੇ ਕਿਧਰੇ ਇਹ ਮਨ ਸਾਡਾ ਸਾਡੀ ਆਤਮਾ ਸਾਡੀ ਸੋਚ ਸਾਡਾ ਗਿਆਨ ਧਿਆਨ ਇਹ ਸਾਰਾ ਕੁਝ ਮੇਰੇ ਗੁਰੂ ਪਰਮੇਸ਼ਰ ਤੇ ਲਾ ਦੇਵੇ ਗੁਰੂ ਕੇ ਪਿਆਰਿਓ ਤੇ ਸਾਹਿਬ ਕਹਿੰਦੇ ਇੱਕ ਤਾਂ ਉਸ ਨਿਰੰਕਾਰ ਤੇ ਸਤਿਗੁਰੂ ਨੂੰ ਸਾਡੇ ਕੋਲੋਂ ਕੋਈ ਲੋੜ ਨਹੀਂ ਵੀ ਜੇਕਰ ਅਸੀਂ ਉਹਨੂੰ ਮਿੱਤਰ ਬਣਾਈਏ ਤੇ ਅਸੀਂ ਉਹਦੀ ਲੋੜ ਪੂਰੀ ਕਰਾਂਗਾ। ਦੁਨੀਆ ਮਿੱਤਰ ਬਣਾਤੀ ਹੈ ਕੁਝ ਲੈਣ ਲਈ ਗੁਰੂ ਨਾਨਕ ਸਾਹਿਬ ਸਾਨੂੰ ਮਿੱਤਰ ਬਣਾਉਂਦੇ ਨੇ ਕੁਝ ਦੇਣ ਲਈ। ਸਤਸੰਗਿਓ ਦੁਨੀਆ ਦੀ ਦੋਸਤੀ ਹੈ ਤੁਹਾਡੇ ਕੋਲੋਂ ਕੁਝ ਖੋਣ ਲਈ ਪਰ ਸਤਿਗੁਰੂ ਨਿਰੰਕਾਰ ਦੀ ਦੋਸਤੀ ਸਭੋ ਕੁਝ ਤੁਹਾਡੀ ਸਾਡੀ ਝੋਲੀ ਦੇ ਵਿੱਚ ਸਦਾ ਲਈ ਭਰਨ ਲਈ ਇਸ ਨੂੰ ਸਦਾ ਲਈ ਖੁਸ਼ੀਆਂ ਤੇ ਖੇੜਿਆਂ ਨਾਲ ਭਰ ਦਈਏ। ਹੁਣ ਦੇਖੋ ਗਰੀਬ ਅਨੁਵਾਦ ਪਿਤਾ ਦਾ ਬਚਨ ਏ ਭਈ ਉਸ ਨਾਲ ਮਿੱਤਰਤਾਈ ਦੋਸਤਾਈ ਬਣਦੀ ਕਿਵੇਂ ਹੈ। ਸਾਹਿਬ ਕਹਿਣ ਲੱਗੇ ਯਾਦ ਰੱਖਣਾ ਸਭ ਤੋਂ ਪਹਿਲਾਂ ਦੋਸਤੀ ਮਿੱਤਰਤਾਈ ਜਿਹੜੀ ਹੈ ਉਹ ਨਿਭਦੀ ਏ ਦੋ ਬਰਾਬਰ ਦੇ ਵੀਰ ਕੌਣ ਜਾਂ ਦੋ ਭੈਣਾਂ ਕੌਣ ਉਹ ਸਖੇਲੀਆਂ ਬਣਨਗੀਆਂ। ਦੋਸਤੀ ਨਿਭਦੀ ਬਰਾਬਰ ਅਸੀਂ ਅਲਪਗ ਜੈ ਜੀਵ ਸਤਿਗੁਰੂ ਕਾ ਨਿਰੰਕਾਰ ਦਾ ਸਰੂਪ ਉਹ ਸ੍ਰਿਸ਼ਟੀ ਦੇ ਮਾਲਕ ਅਸੀਂ ਗੁਰੂ ਕੇ ਪਿਆਰੇ ਇੱਕ ਨਿੱਕੇ ਜਿਹੇ ਸਰੀਰ ਦੇ ਘਰ ਦੇ ਮਾਲਕ ਹਾਂ ਅਸੀਂ ਤਾਂ ਉਹਦੇ ਬਰਾਬਰ ਹੋਣੋ ਰਹੇ ਭਈ ਉਹਦੇ ਨਾਲ ਮਿੱਤਰਤਾ ਹੀ ਪਾਈਏ ਕਿਵੇਂ ਬਣੇਗੀ ਗੱਲ ਨਹੀਂ। ਸਾਹਿਬ ਕਹਿੰਦੇ ਨੇ ਤੂੰ ਕੇਵਲ ਪਿਆਰ ਨਾਲ ਪ੍ਰਵਾਨ ਕਰਦਾ ਭੀ ਸਤਿਗੁਰੂ ਮੈਂ ਤੇਰਾ ਮਿੱਤਰ ਬਣਨ ਨੂੰ ਤਿਆਰ ਹਾਂ ਤੂੰ ਵੱਡਾ ਨਹੀਂ ਹੋਣਾ ਮੈਂ ਹੀ ਆਪਣੇ ਆਪ ਨੂੰ ਤੇਰੇ ਬਰਾਬਰ ਛੋਟਾ ਕਰਕੇ ਖਲੋਤਾਂਗਾ ਤੈਨੂੰ ਨਾਲ ਲੈ ਕੇ ਤੁਰਾਂਗਾ। ਸਾਧ ਸੰਗਤ ਇਹ ਕਾਰਖਨੇ ਮੇਰੇ ਸਤਿਗੁਰੂ ਜੀ ਆਪ ਨੀਵੇਂ ਹੋ ਕੇ ਸਾਡੇ ਵਾਂਗੂ ਗੱਲਾਂ ਕਰਨ, ਸਾਨੂੰ ਨਾਲ ਤੋਰਨ ਲਈ ਉਹੋ ਜਿਹੇ ਬਾਤਾਂ ਪਾਉਂਦੇ, ਉਹੋ ਜਿਹਾ ਸੁਭਾਅ ਬਣਾਉਂਦੇ ਹਨ। ਉਹਨਾਂ ਨੂੰ ਛੋਟੇ ਪਾਉਣਾ ਆਉਂਦਾ ਏ, ਪਰ ਅਸੀਂ ਆਪਣੀ ਮਰਜ਼ੀ ਨਾਲ ਵੱਡੇ ਨਹੀਂ ਹੋ ਸਕਦੇ। ਗੁਰੂ ਸਵਾਰਿਓ, ਦੂਜੀ ਗੱਲ, ਜਦੋਂ ਕਿਧਰੇ ਦੋਸਤੀ ਜਿੱਥੇ ਅਸੀਂ ਪਾਉਂਦੇ ਹਾਂ ਨਾ, ਉੱਥੇ ਪੈਂਦੀ ਕਿੱਥੇ ਹੈ? ਉਸ ਜਗ੍ਹਾ ਤੇ ਜਿੱਥੇ ਦੋਨਾਂ ਦੀ ਵਿਚਾਰਧਾਰਾ ਇੱਕ ਹੋਵੇ, ਜਿੱਥੇ ਵਿਚਾਰਾਂ ਦੀ ਸਾਂਝ ਨਹੀਂ, ਉੱਥੇ ਤਾਂ ਪਿਆਰੇ ਦੁਸ਼ਮਣੀ ਪੈਂਦੀ ਏ, ਕਲੇਸ਼ ਤੇ ਝਗੜੇ ਹੁੰਦੇ ਨੇ। ਉੱਥੇ ਕਦੇ ਨੇੜਤਾ ਥੋੜੀ ਬਣੇਗੀ, ਨੇੜਤਾ ਹੁੰਦੀ ਵਿਚਾਰਤਾ ਦੀ ਇੱਕੋ ਪਾਸੇ ਦੇ ਵਿਚਾਰ ਹੋਣ। ਬਸ ਇੱਥੇ ਆ ਕੇ ਸਾਡੀ ਤੇ ਸਤਿਗੁਰੂ ਪਰਮੇਸ਼ਰ ਦੀ ਦੋਸਤੀ ਨਹੀਂ ਨਿਭਦੇ। ਸਤਿਗੁਰੂ ਜੀ ਆਖਦੇ, ਜੇ ਮੇਰੇ ਨਾਲ ਤੁਸਾਂ ਦੋਸਤੀ ਨਿਭਾਉਣੀ ਤੇ ਮੈਂ ਚਾਹੁੰਦਾ ਵਾ ਸੇਵਾ ਤੇ ਸਿਮਰਨ ਹੀ ਕਰੋ, ਨਿਰੰਕਾਰ ਤੇ ਭਰੋਸਾ ਕਰਕੇ ਤੁਰੋ। ਪਰ ਸਾਡਾ ਮਨ ਕਹਿੰਦਾ ਏ, ਅਸੀਂ ਦੁਨੀਆਂ ਦਾਤਾਂ ਨਾਲ ਤੁਰਾਂਗੇ, ਅਸੀਂ ਸੇਵਾ ਤੇ ਸਿਮਰਨ ਤੋਂ ਬਗੈਰ ਚਾਹਾਂਗੇ ਸਾਰੇ ਸੁੱਖ ਲੈਣੇ ਤੇ ਉਹਦੇ ਨਾਲ ਤੁਰਨਾ। ਸਾਹਿਬ ਕਹਿੰਦੇ ਨਹੀਂ, ਜੇ ਤੂੰ ਤੁਰਨਾ ਤੇ ਵਿਚਾਰ ਇੱਕ ਬਣਾ ਉਹਨੂੰ ਗੁਰੂ ਕੇ ਪਿਆਰੇ ਜਿਹਦੇ ਨਾਲ ਦੋਸਤੀ ਹੋਵੇ ਨਾ। ਜੋ ਦੋਸਤ ਨੂੰ ਚੰਗਾ ਲੱਗੇ ਅਸੀਂ ਉਹ ਕੁਝ ਕਰਾਂਗੇ, ਜੋ ਉਹਨੂੰ ਚੰਗਾ ਨਾ ਲੱਗੇ ਉਸ ਨਹੀਂ ਕਰਾਂਗੇ, ਕਵਾਂਗੇ ਉਹ ਨਾਰਾਜ਼ ਹੋ ਜਾਏਗਾ। ਹੁਣ ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਮੈਂ ਕੱਲ ਇੱਕ ਬੇਨਤੀ ਕੀਤੀ ਸੀ ਤੁਹਾਡੇ ਚਰਨਾਂ ਦੇ ਅੰਦਰ, ਭਈ ਨਿਰੰਕਾਰ ਨੇ ਕਿਹੜਾ ਤਰਸ ਕੀਤਾ ਸਾਡੇ ਤੇ। ਨਿਰੰਕਾਰ ਦੇ ਘਰ ਜੋ ਕੁਝ ਵਰਤਦਾ ਹੈ ਨਾ, ਸਾਹਿਬਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਸਾਹਮਣੇ ਪ੍ਰਕਾਸ਼ਮਾਨ ਕਰ ਦਿੱਤਾ ਹੈ। ਸਤਿਗੁਰਾਂ ਨੇ ਕੋਈ ਪੱਖ ਸਾਥੋਂ ਲੁਕੋਏ ਆ ਨਹੀਂ, ਛਿਪਾਠਾ ਨਹੀਂ ਜਾਂ ਪਰਾਂ ਨਹੀਂ ਕੀਤਾ। ਸਾਹਿਬਾਂ ਨੂੰ ਜੇ ਪੁੱਛੀਏ, ਸਤਿਗੁਰੂ ਤੁਹਾਡੇ ਨਾਲ ਮਿੱਤਰਤਾ ਨਿਭਾਉਣ ਲਈ ਸਾਨੂੰ ਭਲਾ ਕਿਹੜਾ ਕੰਮ ਕਰਕੇ ਪੈਣ ਤੇ ਜਿਹਦੇ ਨਾਲ ਤੁਸੀਂ ਖੁਸ਼ ਹੋਵੋ, ਕਿਹੜੇ ਕੰਮ ਨਾ ਕਰਕੇ ਜਿਹਦੇ ਨਾਲ ਤੁਸੀਂ ਨਾਰਾਜ਼ ਹੋ ਸਕਦੇ ਹੋ? ਤੁਸੀਂ ਸਾਥੋਂ ਮੂੰਹ ਮੋੜ ਲਓਗੇ ਤੇ ਸਤਿਗੁਰੂ ਦੀ ਕਿਰਪਾ ਕਰਕੇ ਇੱਕ ਇੱਕ ਸ਼ਬਦ ਰਾਹੀਂ ਇਹ ਬਚਨ ਦੱਸਦੇ। ਇਹ ਨਹੀਂ ਭਾਈ ਦੋ ਚਾਰ ਵਾਰੀ, ਸਾਹਿਬਾਂ ਨੇ ਸਭ ਤੋਂ ਪਹਿਲਾਂ ਕੋਕਾ ਸ਼ੁਰੂ ਕੀਤਾ ਏ, ਜੇ ਨਾਮ ਜਪੋਗੇ ਤਾਂ ਨਿਰੰਕਾਰ ਨੂੰ ਇਹ ਸਭ ਤੋਂ ਚੰਗਾ ਲੱਗਦਾ ਏ। ਪਰ ਨਾਲ ਹਦਾਇਤ ਕੀਤੇ, ਜੇ ਨਾਮ ਦਾ ਹੰਕਾਰ ਕਰੋਗੇ ਉਹਨੂੰ ਚੰਗਾ ਨਹੀਂ ਜੇ ਲੱਗਣਾ। ਹਰਨਾਕਸ਼ ਨੇ ਜਪ ਤਾਂ ਬਹੁਤ ਕੀਤਾ ਪਰ ਨਾਲ ਹੰਕਾਰ ਜੋੜ ਬੈਠਾ, ਖਾਲੀ ਰਹਿ ਗਿਆ, ਉਹਨੂੰ ਚੰਗਾ ਨਹੀਂ ਲੱਗਦਾ। ਭਈ ਉਹ ਕੋਈ ਇੰਨਾ ਜਪ ਤਪ ਕਰੇ ਉਹਦੇ ਨਾਲ ਹੰਕਾਰ ਜੋੜ ਬੈਠੇ ਵੀ ਮੈਂ ਕੀਤਾ, ਹੈ ਕੋਈ ਚੀਜ਼? ਸਾਹਿਬ ਕਹਿੰਦੇ ਜਪ ਤਪ ਨਾਲ ਹੰਕਾਰ ਜੁੜਿਆ ਤੇ ਉਹਨੂੰ ਖਿਤਾਬ ਮਿਲਿਆ ਦੁਸ਼ਟ ਦਾ, ਹਰਨਾਕਸ਼ ਦੁਸ਼ਟ ਕਰ ਮਾਰਿਆ। ਰੋਜ਼ ਅਸੀਂ ਕਹਿੰਦੇ ਹਾਂ, ਪਰ ਸਤਿਗੁਰੂ ਕਹਿੰਦੇ ਜੇ ਹੰਕਾਰ ਦੀ ਜਗ੍ਹਾ ਤੇ ਇਹਦੇ ਨਾਲ ਪਿਆਰ ਜੁੜ ਜਾਂਦਾ, ਨਿਮਰਤਾ ਜੁੜ ਜਾਂਦੀ, ਮਨ ਨੀਵਾ ਹੋ ਜਾਂਦਾ ਤੇ ਇਹ ਜਪ ਤਪ ਨਿਰੰਕਾਰ ਦੀ ਦਰਗਾਹ ਵਿੱਚੋਂ ਬ੍ਰਹਮ ਗਿਆਨੀ ਦਾ ਖਿਤਾਬ ਦਿਵਾਉਂਦਾ। ਨਹੀਂ, ਸਤਿਗੁਰੂ ਜੀ ਕਹਿੰਦੇ ਉਹਨੂੰ ਸੇਵਾ ਚੰਗੀ ਲੱਗਦੀ ਗੁਰੂ ਸਵਾਰਿਓ, ਪਰ ਉਹ ਸੇਵਾ ਜਦੋਂ ਕੋਈ ਕਰੇ ਉਹ ਬਹੁਤ ਪ੍ਰਸੰਨ ਹੁੰਦੇ ਨੇ ਸਤਿਗੁਰੂ ਪਰਮੇਸ਼ਰ। ਕੋਈ ਸੇਵਾ ਥੋੜੀ ਕਰੇ ਬਹੁਤੀ ਕਰੇ, ਪਰ ਸਾਹਿਬ ਕਹਿੰਦੇ ਉਹ ਸੇਵਾ ਨਾਲ ਹੰਕਾਰ ਨਾ ਜੁੜਿਆ ਹੋਵੇ, ਉਹਦੇ ਨਾਲ ਨਿਮਰਤਾ, ਉਹਦੇ ਨਾਲ ਮਨ ਜਿਹੜਾ ਹੈ ਨਾ ਅੰਦਰੋਂ ਇਹ ਸੋਚੇ ਨਿਰੰਕਾਰ, ਜੇ ਤੂੰ ਮੈਨੂੰ ਆ ਨੈਣ ਪ੍ਰਣ ਦਿੱਤੇ ਤੇ ਮੈਂ ਤਾਂ ਹੀ ਸੇਵਾ ਕਰਨ ਯੋਗਾ ਹੋਇਆ। ਜੇ ਸਤਿਗੁਰੂ ਤੂੰ ਚਾਰ ਕੌਡੀਆਂ ਦਿੱਤੀਆਂ ਨੇ, ਮੈਂ ਤਾਂ ਹੀ ਤਾਂ ਤੇਰੇ ਦਿੱਤੀ ਕੋਈ ਕੌਡੀਆਂ ਵਿੱਚੋਂ ਤੇਰੇ ਘਰ ਜਾਂ ਕਿਸੇ ਗਰੀਬ ਗੁਰਪੇ ਦੀ ਸੇਵਾ ਵਿੱਚ ਕੁਝ ਲਾ ਤੇ ਪਾ ਸਕਿਆ ਵਾ। ਹੇ ਸਤਿਗੁਰੂ ਜੀ, ਜੇ ਮੈਨੂੰ ਤੂੰ ਅਕਲ ਤੇ ਮੱਤ ਦਿੱਤੇ ਤਾਂ ਹੀ ਮੈਂ ਤੇਰੀ ਦਿੱਤੀ ਅਕਲ ਨਾਲ ਇਹ ਫੈਸਲਾ ਲਿਆ ਏ, ਨਹੀਂ ਤਾਂ ਮੇਰੀ ਕੀ ਔਕਾਤ ਸੀ ਕਿ ਮੈਂ ਇਹ ਫੈਸਲਾ ਲੈਂਦਾ, ਮੈਂ ਕੁਝ ਕਰ ਸਕਦਾ। ਹੁਣ ਸੇਵਾ ਚੰਗੀ ਏ, ਇਹਦੇ ਨਾਲ ਨਿਰੰਕਾਰ ਸਤਿਗੁਰੂ ਖੁਸ਼ ਹੁੰਦੇ ਨੇ। ਪਰ ਜੇ ਉਹ ਸੇਵਾ ਦੇ ਨਾਲ ਗੁਰੂ ਕੇ ਪਿਆਰੇ ਅਹੰਕਾਰ ਤੇ ਕੋਮੇ ਜੁੜ ਜਾਵੇ, ਭਾਵੇਂ ਸਾਰੀ ਜ਼ਿੰਦਗੀ ਕਿਉਂ ਨਾ ਕੋਈ ਕਰਦਾ ਰਵੇ, ਉਹ ਸੇਵਾ ਦਾ ਫਲ ਤੇ ਮਿਲੇਗਾ, ਪਰ ਜੋ ਸਤਿਗੁਰੂ ਦੇਣਾ ਚਾਹੁੰਦੇ ਨੇ ਉਹ ਨਹੀਂ ਮਿਲੇਗਾ। ਜਿੰਨਾ ਕੁ ਅਸੀਂ ਮਰਜ਼ੀ ਨਾਲ ਕੀਤਾ ਉਹਦੇ ਬਦਲੇ ਮਿਲਿਆ। ਅਸੀਂ ਨਾ ਕਈ ਵਾਰ ਸਾਥੀਆਂ ਨੂੰ ਬਹੁਤ ਪੁਰਾਣੇ ਰੂਪ ਵਿੱਚ ਵੇਖ ਜੋ ਸੁਣਦੇ ਵੀ ਹਾਂ ਨਾ ਜਾਂ ਸੁਣਾਉਂਦੇ ਹਾਂ ਤੇ ਵੇਖਦੇ ਹਾਂ ਸ਼ਾਇਦ ਇਹ ਪਹਿਲਾਂ ਇੰਨਾ ਚਿਰ ਗੱਲ ਹੋਈ ਸੀ ਉਹਨੂੰ ਯਾਦ ਕਰ ਲਿਆ, ਇਹਦੇ ਨਾਲ ਕੀ ਹੋਏਗਾ? ਕੁਝ ਵੀ ਨਹੀਂ। ਸਾਹਿਬ ਕਹਿੰਦੇ ਸੀ ਗੁਰੂ ਸਾਹਿਬ ਕੋਲ ਜਦੋਂ ਬਹਿੰਦੇ ਹਾਂ ਨਾ ਇਹਦੇ ਬਹਿਣ ਦਾ ਸਾਖੀ ਸੁਣਨ ਦਾ ਜਾਂ ਕਰਨ ਦਾ ਮਤਲਬ ਇਹ ਵੇ ਭਈ ਆਪਾਂ ਨੇ ਉਹ ਕੰਮ ਨਹੀਂ ਕਰਨਾ ਜਿਹੜਾ ਉਹਨਾਂ ਤੋਂ ਗਲਤੀ ਹੋਏ, ਉਹ ਕਰਨਾ ਜਿਹਦੇ ਸਦਕਾ ਉਹਨਾਂ ਦੇ ਬੇਟੇ ਪਾਰ ਹੋਏ ਤੇ ਸਾਡੇ ਵੀ ਹੋਣ। ਇਸ ਕਰਕੇ ਆਹ ਦੀਵਾਨ ਸੱਜਦੇ ਨੇ, ਕੀਰਤਨ ਹੁੰਦਾ ਹੈ, ਕਚਾ ਵਿਚਾਰਾਂ ਹੁੰਦੀਆਂ ਨੇ। ਗੁਰੂ ਕੇ ਪਿਆਰਿਓ ਅਸੀਂ ਰਲ ਕੇ ਪਿਆਰੇ ਸਤਿਗੁਰੂ ਦੀਆਂ ਕਚਾ ਕਹਾਣੀਆਂ ਕਰਦੇ ਹਾਂ, ਉਹਦਾ ਮਕਸਦ ਇੱਕੋ ਏ ਉਹ ਗਲਤੀਆਂ ਨਾ ਹੋਣ ਜਿਹੜੀਆਂ ਕਿਧਰੇ ਪਿੱਛੇ ਕਿਸੇ ਤੋਂ ਹੋਈਆਂ, ਉਹ ਅਸੀਂ ਕੰਮ ਕਰਕੇ ਜਿਨ੍ਹਾਂ ਨਾਲ ਉਹਨਾਂ ਦੀ ਝੋਲੀ ਭਰੇ ਤੇ ਸਾਡੀ ਭਰ ਜਾਵੇ। ਹੁਣ ਇੱਕ ਸੇਵਾ ਦਾ ਪੱਖ ਇਹ ਹੈ, ਜਦੋਂ ਕਲਗੇ ਵਾਕੇ ਪਿਤਾ ਜੀ ਦੇ ਦਰਬਾਰ ਦੇ ਅੰਦਰ ਕੀਰਤਨ ਤੋਂ ਬਾਅਦ ਸੁਣਿਆ ਆਇਆ, ਸਾਹਿਬ ਕਹਿੰਦੇ ਸਾਰੀ ਸੰਗਤ ਅੱਜ ਕਲੰਦਰ ਆਇਆ ਰਿਛ ਲੈ ਕੇ ਇਹਦਾ ਨਾਚ ਵੇਖਣਾ ਹੈ। ਪਹਿਲਾਂ ਤੇ ਅਸਚਰਜ ਲੱਗਾ, ਫਿਰ ਸਾਰਿਆਂ ਦੇ ਅੰਦਰ ਇਕਦਮ ਇਸ ਗੱਲ ਤੋਂ ਉਡੀਕਦੇ ਨੇ ਅੱਜ ਜ਼ਰੂਰ ਸਤਿਗੁਰੂ ਕੋਈ ਵੱਡੀ ਸਿੱਖਿਆ ਦੇਣੀ ਚਾਹੁੰਦੇ ਹੋਣਗੇ, ਵੇਖੀਏ ਅੱਜ ਕਿਹੜੀ ਸਿੱਖਿਆ ਮਿਲਦੀ ਹੈ। ਕਿਉਂਕਿ ਸਤਿਗੁਰੂ ਦਾ ਇਹੋ ਜਿਹਾ ਇੱਕ ਵੀ ਨਾਂ ਤੇ ਬਾਣੀ ਚ ਬਚਨ ਨੇ, ਨਾ ਦਸ ਪਾਤਸ਼ਾਹਾਂ ਦੀ ਜੀਵਨ ਦੇ ਇਤਿਹਾਸ ਵਿੱਚ ਇੱਕ ਵੀ ਘਟਨਾ ਏ ਜਿਹੜੀ ਸਾਹਿਬ ਕਹਿੰਦੇ ਹੁਣ ਉਦਾਂ ਹੀ ਕਰ ਦਿੱਤੀ ਸੀ ਚਲੋ ਕੋਈ ਸਮਾਂ ਪੂਰਾ ਕਰਨ ਲਈ। ਜਿਵੇਂ ਅਸੀਂ ਬਹੁਤ ਸਾਰੀਆਂ ਗੱਲਾਂ ਕਰ ਕਰਾ ਕੇ ਅਸੀਂ ਕਹਿੰਦੇ ਮੈਂ ਤੇ ਐਵੇਂ ਪਿਆ ਕਰਦਾ ਸੀ, ਹੱਸਦਾ ਸੀ ਮੈਂ ਤਾਂ, ਉਸ ਹਾਸੇ ਦਾ ਮਤਲਬ ਕੋਈ ਮਤਲਬ ਨਹੀਂ। ਫਿਰ ਹੱਸਣਾ ਕਾਹਦੇ ਲਈ, ਜਿਸ ਗੱਲ ਦਾ ਕੋਈ ਅਰਥ ਹੀ ਕੋਈ ਨਹੀਂ ਉਹ ਗੱਲਾਂ ਕਰਕੇ ਸਮਾਂ ਬਰਬਾਦ ਕਿਉਂ ਕਰਨਾ? ਗੁਰੂ ਸਵਾਰਿਓ ਇੱਕ ਨਿੱਕਾ ਜਿਹਾ ਜੀਵਨ ਏ, ਪਤਾ ਨਹੀਂ ਕਦੋਂ ਪਾਣੀ ਦੇ ਬੁਲਬਲੇ ਦਾ ਅੰਤ ਹੋ ਜਾਣਾ ਏ। ਅਸੀਂ ਗਿਣੇ ਮੱਥੇ ਸਵਾਸਾਂ ਦੀ ਪੂੰਜੀ ਲੈ ਕੇ ਰੱਬ ਕੋਲੋਂ ਆਏ ਹਾਂ, ਉਹਨਾਂ ਨੇ ਜਦੋਂ ਮੁੱਕ ਗਏ। ਇਹ ਨਹੀਂ ਵੇਖਣਾ ਸਾਡੇ ਬੱਚੇ ਛੋਟੇ ਨੇ ਜਾਂ ਅਸੀਂ ਖੁਦ ਛੋਟੇ ਹਾਂ। ਜਦੋਂ ਉਹ ਸਵਾਸਾਂ ਦੀ ਪੂੰਜੀ ਮੁੱਕ ਗਈ ਉਹਨੇ ਇਹ ਨਹੀਂ ਵੇਖਣਾ ਤੁਹਾਡੇ ਸਾਡੇ ਕੰਮ ਅਧੂਰੇ ਨੇ ਕਿ ਪੂਰੇ ਨੇ, ਅਸੀਂ ਦੇਸ਼ ਵਿੱਚ ਬੈਠੇ ਹਾਂ ਜਾਂ ਪਰਾਦੇਸ਼ ਵਿੱਚ ਬੈਠੇ ਹਾਂ, ਆਕਾਸ਼ ਵਿੱਚ ਸਫ਼ਰ ਕਰਦੇ ਹਾਂ ਜਾਂ ਸਮੁੰਦਰੀ ਬੇੜੇ ਅੰਦਰ। ਇੱਕਦਮ ਇਹ ਕਹਾਣੀ ਮੁੱਕ ਜਾਣੀ ਤੇ ਸਾਹਿਬ ਕਹਿੰਦੇ ਨੇ ਜਦੋਂ ਪਤਾ ਵੀ ਨਹੀਂ ਕਹਾਣੀ ਕਦੋਂ ਮੁੱਕਣੀ, ਜ਼ਿੰਦਗੀ ਛੋਟੀ ਜਿਹੀ ਹੈ, ਕਿਉਂ ਨਾ ਜਿੰਨਾ ਸਮਾਂ ਮਿਲੇ ਇਹੋ ਜਿਹੀ ਕੰਮ ਕਰਕੇ ਜਿਸ ਕੰਮ ਨਾਲ ਸਾਡੀ ਆਤਮਾ ਨੂੰ ਲਾਭ ਪਹੁੰਚੇ। ਸਤਿਗੁਰੂ ਕਦ ਦਿੰਦੇ ਰਹਿੰਦੇ ਨੇ ਨਾ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਇਹੋ ਜਿਹਾ ਕੰਮ ਨਾ ਕਰ ਜਿਹਦੇ ਨਾਲ ਕੱਲ ਨੂੰ ਪਛਤਾਉਣਾ ਪਵੇ। ਫਿਰ ਕਹਿੰਦੇ ਜਿਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਹੜੇ ਵਾਹਿਗੁਰੂ ਦੇ ਸਿਮਰਨ ਨਾਲ ਸੁੱਖ ਮਿਲਣਾ ਹੈ ਨਾ, ਸਾਹਿਬ ਕਹਿੰਦੇ ਉਹਨੂੰ ਸਦਾ ਹੀ ਆ ਕਿਸੇ ਨਾ ਕਿਸੇ ਆਨੇ ਬਹਾਨੇ ਉਹਨੂੰ ਯਾਦ ਕਰਦੇ ਰਹੀਏ, ਉਹਦਾ ਸਿਮਰਨ ਕਰਦੇ ਰਹੀਏ। ਕਦੇ ਵਾਹਿਗੁਰੂ ਕਹਿ ਕੇ ਕਰਦੇ ਹਾਂ ਤੇ ਕਦੇ ਕਹਿੰਦੇ ਉਹਦੀਆਂ ਗੱਲਾਂ ਬਾਤਾਂ ਕਰਕੇ ਵੀ ਉਹਨੂੰ ਯਾਦ ਕਰੀਏ। ਸਾਹਿਬ ਦਾ ਬਚਨ ਜਿਤ ਕੀਤਾ ਪਾਈਏ ਆਪਣਾ ਸਾ ਤਾਲ ਬੁਰੀ ਕਿਉਂ ਘਾਲੀਏ। ਜਿਹੜਾ ਅਸੀਂ ਕੰਮ ਕਰਾਂਗੇ ਨਾ ਭਾਵੇਂ ਖਾਸੇ ਚ ਕਰੀਏ ਤੇ ਭਾਵੇਂ ਐਵੇਂ ਕਰੀਏ, ਸਾਹਿਬ ਕਹਿੰਦੇ ਉਹਦਾ ਫਲ ਸਾਨੂੰ ਖੁਦ ਨੂੰ ਭੁਗਤਣਾ ਹੀ ਪੈਣਾ ਪੈ, ਕਿਉਂਕਿ ਅਸੀਂ ਕੀਤਾ ਮੁਕਰ ਨਹੀਂ ਸਕਦੇ। ਸਾਹਿਬ ਕਹਿੰਦੇ ਜਦੋਂ ਆਪਣਾ ਕੀਤਾ ਆਪ ਪਾਣਾ ਤੇ ਬੁਰੇ ਕਰਮ ਕਿਉਂ ਕਰਨੇ, ਬੁਰੀ ਕਲਪਨਾ ਕਿਉਂ ਕਰਨੀ? ਤੁਸੀਂ ਹੱਸਦੇ ਹੋ ਕਿਸੇ ਦਾ ਦਿਲ ਦੁਖਦਾ ਏ, ਉਹਦਾ ਜਦੋਂ ਦਿਲ ਦੁਖਿਆ ਉਸ ਦੇ ਅੰਦਰੋਂ ਨਿਕਲੀ ਬਦ ਦੁਆ ਖੁਰੇ ਉਹ ਸਾਡੇ ਕਿਤਨੇ ਕੁ ਸੇਵਾ ਸਿਮਰਨ ਦੀ ਪੂੰਜੀ ਨੂੰ ਖਤਮ ਕਰਕੇ ਰੱਖ ਗਏ। ਸਾਧ ਸੰਗ ਅਸੀਂ ਕਿਸੇ ਦਾ ਦਿਲ ਦੁਖਾਇਆ ਐਵੇਂ ਜਾਂਦੇ ਜਾਂਦੇ ਉਹਦੇ ਨਾਲ ਕਿਤਨਾ ਨੁਕਸਾਨ ਕਰਾ ਲਿਆ। ਮਨ ਦੀ ਸ਼ਾਂਤੀ ਭੰਗ ਹੋਈ, ਨਾਮ ਨਾਲ ਅੰਦਰੋਂ ਟੁੱਟਾ, ਕਈ ਤਰ੍ਹਾਂ ਦੇ ਕਲੇਸ਼ ਖੜੇ ਹੋ ਗਏ। ਸਾਹਿਬ ਸਾਨੂੰ ਰੋਕਦੇ ਨੇ, ਜਿਵੇਂ ਬੱਚਿਆਂ ਨੂੰ ਤੁਸੀਂ ਰੋਕਦੇ ਹੋ ਨਾ, ਸਾਡਾ ਬਾਪ ਮਿੱਤਰ ਜੁਕ ਹੋਇਆ ਤੇ ਮਿੱਤਰ ਨਹੀਂ ਕਦੇ ਚਾਹੁੰਦਾ ਦੂਸਰੇ ਮਿੱਤਰ ਦਾ ਨੁਕਸਾਨ ਹੋਵੇ। ਸਤਿਗੁਰੂ ਪਰਮੇਸ਼ਰ ਇਹੋ ਜਿਹੀਆਂ ਗਲਤਾਂ ਕਰਦੇ ਨੇ ਜਿਹਦੇ ਨਾਲ ਸਾਡਾ ਕਦੇ ਵੀ ਨੁਕਸਾਨ ਨਹੀਂ ਹੋ ਸਕਦਾ। ਅਜੇ ਕੋਈ ਦੁਨਿਆਵੀ ਮਿੱਤਰਤਾ ਕੋਈ ਚਾਲ ਚੱਲ ਸਕਦਾ ਏ ਜਿਹਦੇ ਨਾਲ ਪਿਓ ਨੂੰ ਪਿੱਛੇ ਕਰਕੇ ਮੈਂ ਆਪ ਅੱਗੇ ਹੋਵਾਂ, ਪਰ ਸਤਿਗੁਰੂ ਤਾਂ ਸਦਾ ਹੀ ਚਾਹੁੰਦੇ ਤੁਸੀਂ ਇੰਨਾ ਅੱਗੇ ਵੱਧ ਜਾਓ, ਇੰਨਾ ਅੱਗੇ ਵੱਧ ਜਾਓ, ਸਾਰੀ ਸ੍ਰਿਸ਼ਟੀ ਵੀ ਤੁਹਾਡੇ ਚਰਨਾਂ ਵਿੱਚ ਹੋਵੇ। ਤੇ ਸਤਿਗੁਰੂ ਕਹਿੰਦੇ ਸਾਡਾ ਵੀ ਸਿਰ ਤੁਹਾਡੇ ਚਰਨਾਂ ਚ ਹੋਵੇ। ਇਹ ਗੁਰੂ ਰਾਮਦਾਸ ਪਿਤਾ ਦੇ ਬਚਨ ਸੁਣਦੇ ਜੇ ਨਾ, ਜਦੋਂ ਕਹਿੰਦੇ ਜਨ ਨਾਨਕ ਧੂੜ ਮੰਗੈ ਕਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰ ਨਾਮ ਜਪਾਵੇ। ਇਹ ਕੀ ਏ? ਸਤਿਗੁਰੂ ਤੇ ਆਪ ਪਰਮੇਸ਼ਰ ਨੇ ਕਹਿੰਦੇ ਅਸੀਂ ਵੀ ਤੁਹਾਡੀ ਚਰਨਾਂ ਦੀ ਧੂੜ ਲੋਚਾਂਗੇ। ਇੰਨਾ ਪਿਆਰ ਕਰਦੇ ਨੇ, ਇੰਨਾ ਸਾਡਾ ਖਿਆਲ ਰੱਖਦੇ ਨੇ ਸਤਿਗੁਰੂ ਪਰਮੇਸ਼ਰ। ਸਾਡਾ ਮਨ ਮੂਰਖ ਜਿਹਾ ਉਸ ਗੱਲ ਨੂੰ ਸੁਣਦਾ ਹੀ ਨਹੀਂ, ਮੂਰਖ ਮਨ ਹੋਰ ਹੀ ਵਿਚਾਰਾਂ ਪੈਂਦਾ ਕੁਰੇ ਕਿਉਂ ਸਤਿਗੁਰੂ ਵਾਰ ਵਾਰ ਇਹੋ ਜਿਹੀਆਂ ਗਲਤਾਂ ਕਰਦੇ ਜਦੋਂ ਆਈਏ। ਉਹ ਤੱਕਾ ਨਹੀਂ, ਉਹਨਾਂ ਦਾ ਪਿਆਰ ਸਾਡੇ ਨਾਲ ਇੰਨਾ। ਸਾਹਿਬ ਸਾਨੂੰ ਨੀਵਾਂ ਵਿਖਾਉਣ ਲਈ ਸਾਡੀਆਂ ਗਲਤੀਆਂ ਨਹੀਂ ਦੱਸਦੇ, ਸਾਨੂੰ ਉੱਚਾ ਚੁੱਕਣ ਲਈ ਸਾਡੀਆਂ ਕਮਜ਼ੋਰੀਆਂ ਦੱਸਦੇ ਨੇ। ਸਤਿਗੁਰੂ ਜੀ ਕਿਰਪਾ ਕਰਕੇ ਕਹਿੰਦੇ ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਕਾਲੀਐ, ਮੰਦਾ ਮੂਲ ਨਾ ਕੀਚੈ। ਮੂਲ ਦਰਸ਼ਨ ਦਾ ਮੂਲ ਹੋਈ ਉਕਾਈ, ਆਪਾਂ ਮੰਦਾ ਬੋਲ ਨਾ ਬੋਲੀਏ, ਮੰਦਾ ਕਰਮ ਨਾ ਹੱਥਾਂ ਨਾਲ ਕਰੀਏ, ਅੱਖਾਂ ਨਾਲ ਕਿਧਰੇ ਮੰਦਾ ਵੇਖ ਨਾ ਬੈਠੀਏ। ਗੁਰੂ ਕੇ ਪਿਆਰਿਓ ਇਹਨਾਂ ਪੈਰਾਂ ਨਾਲ ਚੱਲ ਕੇ ਕਿਧਰੇ ਮੰਦੇ ਪਾਸੇ, ਜਿਹੜਾ ਮੇਰੇ ਸਾਹਿਬ ਮਿੱਤਰ ਨੂੰ ਚੰਗਾ ਨਾ ਲੱਗੇ ਪਾਸਾ, ਉਧਰ ਭੁੱਲ ਕੇ ਨਾ ਜਾਈਏ। ਹਜ਼ੂਰ ਕਹਿੰਦੇ ਮੰਦਾ ਮੂਲ ਨਾ ਕੀਚਾਈ, ਦੇ ਲੰਮੀ ਨਦਰ ਨਿਖਾਲੀਏ। ਕਹਿੰਦੇ ਲੰਬੀ ਸੋਚ ਸੋਚੋ, ਰੱਬ ਨੇ ਸਾਨੂੰ ਜਨਮ ਦੇ ਕੇ ਖੁੱਲਾ ਨਹੀਂ ਛੱਡਿਆ ਭਈ ਤੁਸੀਂ ਜੋ ਮਰਜ਼ੀ ਕਰੋ। ਕਹਿੰਦੇ ਇੱਕ ਇੱਕ ਸਵਾਸ ਜਿਹੜਾ ਲੈਂਦੇ ਆ ਨਾ, ਇਹਦਾ ਕੱਲ ਨੂੰ ਲੇਖਾ ਦੇਣਾ ਪੈਣਾ ਹੈ। ਜਿਹੜੇ ਆਸਵਾਸ ਸਾਧ ਸੰਗਤ ਵਿੱਚ ਸਾਡੇ ਬਤੀਤ ਹੁੰਦੇ ਨੇ, ਨਾਮ ਜਪਦਿਆਂ ਸੇਵਾ ਕਰਦਿਆਂ ਭਲਾ ਮੰਗਦਿਆਂ ਕਿਸੇ ਦਾ ਭਲਾ ਉਹਨਾਂ ਦੀ ਸੋਚਦਿਆਂ, ਗੁਰੂ ਸਵਾਰਿਓ ਦਰਗਾਹ ਵਿੱਚ ਇਹਨਾਂ ਦਾ ਵੱਡਾ ਪਲ ਮਿਲਦਾ ਵੱਡਾ। ਪਰ ਜਿਹੜਾ ਇਹਦੇ ਉਲਟ ਹੋਵੇ ਉਹਨਾਂ ਹੀ ਉਹਦਾ ਮਾੜਾ ਪਲ ਹੈ। ਤਾਂ ਹੀ ਮੇਰੇ ਸਾਹਿਬ ਕਹਿੰਦੇ ਨੇ ਲੰਬੀ ਸੋਚ ਸੋਚੀਏ, ਜਿਹੜਾ ਅੱਜ ਕੰਮ ਕਰਦੇ ਆ ਨਾ ਐਵੇਂ ਹੀ, ਉਹਦਾ ਦੇਖੋ ਕੱਲ ਨੂੰ ਕੀ ਰਿਜ਼ਲਟ ਨਿਕਲਣਾ। ਕਲਗੀਆਂ ਵਾਲੇ ਨੇ ਜੋ ਦਰਗਾਹ ਵਿੱਚ ਵਾਪਰਦਾ, ਗੁਰੂ ਕੇ ਪਿਆਰਿਓ 1469 ਤੋਂ ਲੈ 1708 ਤੱਕ 10 ਜਮਤਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਉਹ ਸਾਰਾ ਕੁਝ ਇਸ ਧਰਤੀ ਦੇ ਤਖਤੇ ਤੇ ਕਰਕੇ ਵਿਖਾਇਆ। ਦਰਗਾਹ ਦਾ ਕੋਈ ਬਚਨ ਨਾ ਸਮਝ ਆਵੇ, ਉਹ ਸਤਿਗੁਰਾਂ ਦਾ ਇਤਿਹਾਸ ਪੜ੍ਹ ਲਓ, 10 ਪਾਤਸ਼ਾਹਾਂ ਦਾ ਇਤਿਹਾਸ ਪੜ੍ਹ ਲਓ। ਭਾਵੇਂ 500 ਸਾਲ ਪਹਿਲਾਂ, 5000 ਸਾਲ ਬਾਅਦ ਵਿੱਚ ਜਾਂ ਯੁੱਗ ਬੀਤ ਜਾਣਗੇ, ਜਿਹੜੇ ਗੁਰੂ ਕੇ ਪਿਆਰੇ ਅੰਦਰ ਜ਼ਿੰਦਗੀ ਦੇ ਸਵਾਲ ਉੱਠਣਗੇ ਨਾ, ਉਸ ਜ਼ਿੰਦਗੀ ਦੇ ਹਰ ਸਵਾਲ ਦਾ ਜਵਾਬ ਮੇਰੇ ਸਤਿਗੁਰੂ ਦੀ ਬਾਣੀ ਤੇ ਇਤਿਹਾਸ ਵਿੱਚੋਂ ਮਿਲੇਗਾ। ਇਹੋ ਜਿਹਾ ਕੋਈ ਪੱਖ ਨਹੀਂ, ਇਹ ਮਿੱਤਰ ਉਹ ਨਹੀਂ ਜਿਹੜਾ ਥੋੜੇ ਸਮੇਂ ਲਈ ਸਾਨੂੰ ਸਿੱਖਿਆ ਦੇ ਰਿਹਾ ਹੈ। ਅਸੀਂ ਆਏ ਹਾਂ, ਸਾਡੇ ਤੋਂ ਪਹਿਲਾਂ ਵੱਡਿਆਂ ਨੂੰ ਸਾਹਿਬਾਂ ਨੇ ਇਹ ਸਿੱਖਿਆ ਦਿੱਤੀ, ਅੱਜ ਸਾਨੂੰ ਮਿਲ ਰਹੇ, ਕੱਲ ਨੂੰ ਅਸੀਂ ਨਹੀਂ ਖੋਵਾਂਗੇ। ਸਾਡੀਆਂ ਪੀੜ੍ਹੀਆਂ ਨੂੰ ਸਤਿਗੁਰੂ ਇਸੇ ਤਰ੍ਹਾਂ ਪਿਆਰ ਕਰਕੇ ਮੱਤਾਂ ਦੇਣਗੇ, ਕਿਉਂਕਿ ਅਸਾਂ ਨੇ ਆ ਕੇ ਚਲੇ ਜਾਣਾ, ਸਤਿਗੁਰੂ ਨੇ ਆ ਕੇ ਕਦੇ ਨਹੀਂ ਜਾਣਾ। ਉਹਨਾਂ ਨੇ ਸਦਾ ਹੀ ਇੱਥੇ ਸਾਡੇ ਨਾਲ ਰਹਿਣਾ, ਉੱਥੇ ਵੀ ਤੇ ਇੱਥੇ ਵੀ। ਹਜ਼ੂਰ ਕਹਿੰਦੇ ਦੇਖੋ ਮੰਦਾ ਮੂਲ ਨਾ ਕੀ ਚਾਹੀਦੇ, ਲੰਮੀ ਨਿੰਦਕ ਨਿਖਾਲੀਏ ਜੇ ਵੇਖਾ ਪਾਸਾ ਢਾਲੀਏ ਕਿਹੜਾ ਪਾਸਾ ਢਾਲਣਾ ਏ ਸਾਧ ਸੰਗਤ ਜਿਹਦੇ ਨਾਲ ਉਹ ਖੁਸ਼ ਹੋਵੇ ਹੁਣ ਦੇਖੋ ਗੱਲ ਕੀ ਕੋਈ ਰਿੱਛ ਦਾ ਨਾਚ ਹੋਇਆ ਸਾਰੇ ਖੱਸੇ ਪਾਏ ਕੀਰਤੀਆਂ ਵੀ ਖੱਸਿਆ ਚੋਰ ਸਾਹਿਬ ਦੀ ਸੇਵਾ ਕਰਦਾ ਹੋਇਆ ਖਿੜਖਿੜਾ ਕੇ ਖੱਸਣ ਤੋਂ ਬਾਅਦ ਜਦੋਂ ਉਸ ਮਦਾਤੀ ਦਾ ਖੇਲ ਖਤਮ ਹੋਇਆ ਹਜ਼ੂਰ ਪੁੱਛਦੇ ਨੇ ਇਹ ਰਿੱਛ ਕੌਣ ਏ ਇਹ ਜੇ ਪੁੱਛੇ ਕਿਉਂਕਿ ਜਿਤਨੇ ਜੁੜੇ ਨੇ ਉਹ ਸੋਝੀ ਵਾਲੇ ਨੇ ਇਹ ਤਾਂ ਹੈ ਨੀ ਜਿਹਨਾਂ ਨੂੰ ਸੋਝੀ ਨੀ ਮਦਾਰਕੀ ਵੇਖਣ ਆਏ ਉਹਨਾਂ ਨੂੰ ਪਤਾ ਏ ਸਤਿਗੁਰੂ ਜੀ ਦਾ ਪੁੱਛਣਾ ਇਹੋ ਜਿਹਾ ਸਵਾਲ ਕੋਈ ਵੱਡਾ ਇਹਦੇ ਚ ਰਾਜ ਏ ਕੋਈ ਇਹਦੇ ਮਗਰ ਕੋ ਰਵਣ ਦਿੱਤੀ ਨੇ ਹਜ਼ੂਰ ਨਹੀਂ ਜਾਣਦੇ ਇਹ ਰਿੱਛ ਨੱਚਣ ਵਾਲਾ ਕੌਣ ਏ ਅਸੀਂ ਕੇਵਲ ਰਿੱਛ ਦੇਖਦੇ ਹਾਂ ਹਜ਼ੂਰ ਕਹਿਣ ਲੱਗੇ ਪਾਏ ਕੀਰਤੀਆ ਤੇਰਾ ਪਿਤਾ ਏ ਜੋ ਵੱਡੇ ਸਤਿਗੁਰਾਂ ਦੇ ਦਰਬਾਰ ਵਿੱਚ ਸੇਵਾ ਨਿਭਾਉਂਦਾ ਰਿਹਾ ਇਹ ਗੱਲ ਸੁਣ ਕੇ ਇਕਦਮ ਸਾਰਿਆਂ ਦੇ ਅੰਦਰ ਕੰਬ ਗਏ ਗਰੀਬ ਨਵਾਜ ਸੇਵਾ ਕਰਨ ਵਾਲਿਆਂ ਨੂੰ ਜਨਮ ਵੀ ਮਿਲਦਾ ਏ ਅਸਲ ਤੇ ਸੁਣਿਆ ਜਨਮ ਮਰਨ ਕੱਟਿਆ ਜਾਂਦਾ ਏ ਸਾਹਿਬ ਦੇ ਘਰ ਤੋਂ ਪਿਆਰ ਕਰਨ ਵਾਲਿਆਂ ਦਾ ਅਸਲ ਸੁਣਿਆ ਸੀ ਜੇ ਉਹਨਾਂ ਨੂੰ ਮਿਲੇ ਮਨੁੱਖਾ ਜਨਮ ਮਿਲਦਾ ਏ ਇਹ ਤਾਂ ਰਿੱਛ ਦੀ ਜੋਨ ਐਸਾ ਕਿਉਂ ਹੋ ਗਿਆ ਗਰੀਬ ਨਵਾਜ ਪਿਤਾ ਨੇ ਉਸ ਵਕਤ ਦੱਸਿਆ ਕਹਿਣ ਲੱਗੇ ਜਦੋਂ ਤੁਹਾਨੂੰ ਉਪਦੇਸ਼ ਮਿਲਦਾ ਏ ਤੁਹਾਡੇ ਨਾਲ ਪਿਆਰ ਏ ਤੁਹਾਨੂੰ ਆਖੀਦਾ ਭੁੱਲ ਕੇ ਵੀ ਐਕੋ ਜਿਹਾ ਬੋਲ ਨਾ ਬੋਲੀਏ ਨਾ ਕੰਨਾਂ ਨਾਲ ਸੁਣੀਏ ਨਾ ਜ਼ੁਬਾਨ ਨਾਲ ਕਰੀਏ ਨਾ ਇਸ ਦਿਮਾਗ ਨਾਲ ਨਾ ਹੱਥਾਂ ਪੈਰਾਂ ਨਾਲ ਹਰ ਕਰਨ ਦਾ ਫਲ ਭੁਗਤਣਾ ਪੈਣਾ ਏ ਜੇਕਰ ਸਤਿਗੁਰੂ ਪਿਤਾ ਜੀ ਦੇ ਹੁਕਮਾਂ ਦੀ ਉਲੰਘਣਾ ਕੀਤੇ ਆਖਿਆ ਕੀ ਹੋਇਆ ਪ੍ਰਸ਼ਾਦ ਵਰਤਾਨਿਆ ਸਾਖੀ ਤੁਸੀਂ ਜਾਣਦੇ ਹੋ ਕੈਦ ਗੁਰੂ ਸਵਾਰਿਓ ਜਦੋਂ ਕਿਸੇ ਨੇ ਆ ਕੇ ਪ੍ਰਸ਼ਾਦ ਮੰਗਿਆ ਏ ਗੱਡੇ ਤੁਰੇ ਜਾ ਰਹੇ ਨੇ ਉਸ ਨੂੰ ਕਹਿਣ ਲੱਗਾ ਪਿੱਛੇ ਬਹੁ ਉਹਨੇ ਤਰਲਾ ਲਿਆ ਮੇਰੀ ਮਜਬੂਰੀ ਮੈਨੂੰ ਜਾਣਾ ਪੈਣਾ ਏ ਗੱਡੇ ਰੋਕ ਨਹੀਂ ਸਕਦਾ ਅਗੋਂ ਮੂੰਹ ਤੋਂ ਸ਼ਬਦ ਨਿਕਲ ਗਿਆ ਐਵੇਂ ਤੂੰ ਰਿੱਛ ਵਾਂਗੂ ਟੱਪੂ ਟੱਪੂ ਪਿਆ ਕਰਦਾ ਨੱਚ ਰਿਹਾ ਏ ਬਹਿ ਜਾ ਟੇਕੇ ਉਹਨੇ ਥੱਲੋਂ ਕਿਣਕਾ ਚੁੱਕਿਆ ਤੇ ਅੰਦਰੋਂ ਆਵਾਜ਼ ਨਿਕਲੇ ਮਨ ਨੇ ਕਿਹਾ ਦੇਖ ਮੈਂ ਤਾਂ ਗੁਰੂ ਕੇ ਚਰਨਾਂ ਵਿੱਚ ਪ੍ਰਸ਼ਾਦ ਲੈਣ ਆਇਆ ਸਾਂ ਤੇਰੀ ਜ਼ੁਬਾਨ ਤੇ ਇਹ ਸ਼ਬਦ ਜਿਹੜੇ ਆਏ ਨੇ ਤੇਰਾ ਅੰਦਰ ਹੀ ਜਾਪਦਾ ਜਿਵੇਂ ਰਿੱਛ ਵਾਂਗੂ ਨੱਚ ਰਿਹਾ ਹੈ ਉਹ ਹੁਣ ਸਾਧ ਸੰਗ ਉਹ ਬੋਲ ਥੋੜੇ ਪਿੱਛੋਂ ਨਿਕਲੇ ਕਿਹੜੇ ਜੇ ਭਾਵਨਾ ਵਿੱਚੋਂ ਨਿਕਲੇ ਇੱਕ ਬੋਲ ਜਿਹੜਾ ਸਾਧ ਸੰਗਤ ਉਹ ਬੋਲ ਦੇ ਸਦਕਾ ਉਹਨੂੰ ਰਿੱਛ ਦੀ ਜੂਨ ਵਿੱਚ ਜਾਣਾ ਪਿਆ ਰਾਮਪੁਰ ਖੇਡ ਵਾਲੇ ਮਹਾਂਪੁਰਖ ਨਾਲ ਬੈਠੇ ਸਨ ਰਾਜਸਥਾਨ ਆਪਣੀ ਖੇਤੀਬਾੜੀ ਦਾ ਕੰਮ ਕਰਦੇ ਹੋਏ ਜਦੋਂ ਕਰਦੇ ਨੇ ਉਧਰ ਜਦੋਂ ਸਵੇਰੇ ਸ਼ਾਮ ਆਲੇ ਦੁਆਰ ਨੀ ਸੁਣਨਾ ਉਹਨਾਂ ਨੇ ਰਲ ਕੇ ਨਾਮ ਜਪਣਾ ਸਾਧ ਸੰਗਤ ਜੁੜਨ ਲੱਗ ਪਈ ਤਾਂਤਰਿਕ ਦਾ ਜੋਗੀ ਸੀ ਇੱਕ ਉਹਨੂੰ ਇਹ ਸਾਰਾ ਕੁਝ ਚੰਗਾ ਨਹੀਂ ਲੱਗਾ ਵੀ ਸਵੇਰੇ ਹੁੰਦਿਆਂ ਇਹ ਕੋਈ ਨਵਾਂ ਹੀ ਮਹਾਂਪੁਰਸ਼ ਜੰਮ ਪਿਆ ਖੇਤੀਬਾੜੀ ਕਰਦੇ ਨੇ ਆਪਣੇ ਘਰ ਬਾਰ ਵਿੱਚ ਰਹਿ ਕੇ ਮਹਿਮਾ ਇਹਨਾਂ ਦੇ ਲੋਕ ਇਸ ਤਰ੍ਹਾਂ ਕਰਦੇ ਨੇ ਜਿਵੇਂ ਬਹੁਤ ਵੱਡੇ ਮਹਾਨ ਪੁਰਖ ਹੁੰਦੇ ਨੇ ਉਹਨਾਂ ਕੀ ਕੀਤਾ ਜਿੱਥੇ ਮਹਾਂਪੁਰਖ ਨਾਮ ਸਿਮਰਨ ਵਿੱਚ ਬੈਠਦੇ ਸੀ ਨਾ ਦੂਰ ਜਾ ਕੇ ਬੈਠ ਗਏ ਉਹ ਬਹੁਤੇ ਖੇਤਾਂ ਵਿੱਚ ਬਹਿੰਦੇ ਸਨ ਬਾਕੀ ਖੂਹ ਤੇ ਤੇ ਜਦੋਂ ਉਹ ਚ ਬੈਠੇ ਦੂਰ ਬੈਠ ਕੇ ਨਾ ਨੇੜੇ ਜਿੱਥੇ ਪਈ ਉਹਦੀ ਨਿਗਾਹ ਪੈਂਦੀ ਰਵੇ ਪਰ ਓਲਾ ਵੀ ਰਵੇ ਉਹਨੇ ਤੰਤਰਕ ਦੇ ਢੰਗ ਨਾਲ ਐਕੋ ਜੇ ਜੰਤਰ ਮੰਤਰ ਚਲਾਏ ਮਹਾਂਪੁਰਖਾਂ ਦਾ ਮਨ ਨਾ ਟਿਕੇ ਅੰਦਰ ਕਾਲਾ ਜਿਹਾ ਪਵੇ ਖਿਆਲ ਆ ਜਾਣ ਉਹ ਕਹਿਣ ਲੱਗੇ ਅੱਜ ਖੁਰੇ ਅੰਦਰ ਨੂੰ ਕੀ ਹੋਇਆ ਕਹਿ ਵਿਚਾਰ ਸਤਿਗੁਰੂ ਜੀ ਨੇ ਅੱਜ ਇੱਧਰ ਤੋਰ ਲਏ ਸਾਧ ਸੰਗਤ ਮੇਰੇ ਸਾਹਿਬ ਮਿੱਤਰ ਨੇ ਨਾ ਜਦੋਂ ਕਹਿੰਦੇ ਨੇ ਨਾ ਭਈ ਐ ਰੱਬ ਦੇ ਜੀਓ ਅਸੀਂ ਤੁਹਾਨੂੰ ਮਿੱਤਰ ਬਣਾਉਂਦੇ ਹਾਂ ਤੁਸੀਂ ਕਿਉਂ ਨਹੀਂ ਬਣਾਉਂਦੇ ਤੁਹਾਨੂੰ ਅਸੀਂ ਐਕੋ ਜੇ ਕਰਮ ਦੱਸਾਂਗੇ ਤੁਹਾਡਾ ਕਦੇ ਬੁਰਾ ਹੁੰਦਾ ਹੀ ਨਹੀਂ ਸਦਾ ਭਲਾ ਹੀ ਭਲਾ ਹੋਏਗਾ ਜਦੋਂ ਮਹਾਂਪੁਰਖਾਂ ਤੇ ਤਾਂਤਰਿਕ ਜੋਤੀ ਨੇ ਪ੍ਰਭਾਵ ਪਾਇਆ ਅੰਦਰ ਕਾਲਾ ਵੀ ਪਵੇ, ਫੁਰਨੇ ਵੀ ਆ ਗਏ, ਉਸ ਵਕਤ ਇਹਨਾਂ ਨੇ ਵੇਖਿਆ ਇਹ ਤਾਂ ਕੋਈ ਮੇਰੇ ਉੱਪਰ ਆਪਣਾ ਜੰਤਰ ਮੰਤਰ ਚਲਾ ਕੇ ਆਖਿਆ ਤਾਂ ਕਿ ਅੰਦਰ ਨੂੰ ਭੰਗ ਕਰਾਂ। ਸਾਧ ਸੰਗਤ ਜਿਹੜੀ ਮਾਇਆ ਹੈ ਨਾ, ਮਾਇਆ ਇਹ ਕੇਵਲ ਰੁਪਈਆਂ ਚ ਨਹੀਂ ਹੁੰਦੀ ਜਾਂ ਘਰ ਦੇ ਰੂਪ ਵਿੱਚ ਨਹੀਂ ਹੁੰਦੀ, ਸਾਰਾ ਜਗਤ ਰੱਬ ਤੋਂ ਇਲਾਵਾ ਮਾਇਆ ਦਾ ਰੂਪ ਹੀ ਉਹਨੇ ਬਣਾਇਆ ਹੈ। ਇਹ ਕਈ ਤਰ੍ਹਾਂ ਨਾਲ ਸਾਡੇ ਅੰਦਰ ਨੂੰ ਉਹਦੇ ਨਾਲ ਤੋੜ ਦੇਏ। ਖਿਆਲ ਪਾ ਦਿਓ ਇੱਕ ਪੁੱਠਾ ਆਪੇ ਸੀ ਬੁਰੇ ਕਰਮ ਕਰਾਂਗੇ। ਕੱਲ ਆਪਾਂ ਵੇਖਿਆ ਸੀ ਇੱਕ ਖਿਆਲ ਬੁਰਾ ਕਿੱਥੇ ਲੈ ਜਾਂਦਾ ਹੈ ਤੇ ਚੰਗਾ ਖਿਆਲ ਕਿੱਥੇ ਪਹੁੰਚਾ ਦਿੰਦਾ ਗੁਰੂ ਸਵਾਰਿਓ। ਹੁਣ ਜਦੋਂ ਅੰਦਰ ਝਾਤੀ ਮਾਰੀ ਸੁਰਤੀ ਨਾਲ ਕੋਈ ਤੇ ਜੋਗੀ ਮੰਤਰ ਚਲਾ ਰਿਹਾ, ਇਹਨਾਂ ਨੇ ਇੱਕ ਵਾਰੀ ਕੇਵਲ ਕਿਹਾ ਵਾਹਿਗੁਰੂ, ਉਹਦੇ ਮੰਤਰਾਂ ਦੀ ਸ਼ਕਤੀ ਖਤਮ ਹੋ ਗਈ। ਦੂਜੀ ਵਾਰੀ ਕਿਹਾ ਵਾਹਿਗੁਰੂ, ਪਿਆਰਿਓ ਉਹ ਧਰਤੀ ਤੇ ਡਿੱਗ ਪਿਆ। ਤੀਸਰੀ ਵਾਰੀ ਜਦੋਂ ਇਹਨਾਂ ਨੇ ਕਿਹਾ ਵਾਹਿਗੁਰੂ, ਉਹ ਇੰਜ ਖਿੱਚਿਆ ਆਪਣੇ ਮਹਾਂਪੁਰਖਾਂ ਨਾਲ ਜਿਵੇਂ ਕਿਸੇ ਰੱਸਾ ਪਾ ਕੇ ਦੋ ਬੰਦੇ ਪੈਰੋਂ ਘਸੀਟ ਕੇ ਉਹਨੂੰ ਖਿੱਚਦੇ ਨੇ ਨਾ ਤਰੋਵੇ। ਉਹਨੇ ਕਹਿ ਮਾਫੀਆਂ ਮੰਗੀਆਂ, ਪਰ ਨਾਲ ਤਿੰਨ ਪੁੱਛਿਆ ਮਹਾਂਪੁਰਖੋ ਉਹਦੀ ਗੱਲ ਤਾਂ ਛੱਡੋ, ਸੀ ਜਾਣਦੇ ਆ ਨਾ ਮੰਤਰਾਂ ਜੰਤਰਾਂ ਦੀ ਸ਼ਕਤੀ ਤੇ ਕਹਿ, ਪਰ ਗੁਰੂ ਨਾਨਕ ਦੇ ਮੰਤਰ ਦੇ ਸਾਹਮਣੇ ਉਹ ਇੱਕ ਬੂੰਦੇ ਤੇ ਗੁਰੂ ਕਾ ਮੰਤਰ ਸਾਗਰ ਦੀ ਤਰ੍ਹਾਂ ਕਹਿ। ਆ ਵਾਹਿਗੁਰੂ ਸ਼ਬਦ ਜਾਂ ਮੂਲ ਮੰਤਰ ਸਾਹਿਬ ਦੇ ਘਰ ਦਾ ਮੰਤਰ ਕਹਿ ਸਭ ਤੋਂ ਵੱਡਾ, ਜਿਹਦੇ ਉੱਪਰ ਕਿਸੇ ਦਾ ਕੋਈ ਪ੍ਰਭਾਵ ਨਹੀਂ, ਨਾਲੇ ਗੁਰੂ ਕਾ ਮੰਤਰ ਕਿਸੇ ਦਾ ਬੁਰਾ ਨਹੀਂ ਕਰ ਸਕਦਾ, ਕੇਵਲ ਭਲਾ ਕਰੇ। ਤਾਂ ਸਾਧ ਸੰਗ ਉਹ ਮੰਤਰ ਜੰਤਰ ਅੱਜ ਵੀ ਤੁਸੀਂ ਅਖਬਾਰਾਂ ਚ ਨਹੀਂ ਪੜ੍ਹਦੇ, ਕਿਸੇ ਦੇ ਬੱਚੇ ਦੀ ਬਲੀ ਦੇ ਦਿੱਤੇ ਨੇ, ਕਦੇ ਸ਼ਮਸ਼ਾਨ ਘਾਟਾਂ ਵਿੱਚ ਰਾਤ ਨੂੰ ਜਾ ਕੇ ਮੁਰਦਿਆਂ ਕੋਲ ਇਹੋ ਜਿਹਾ ਸ਼ਿਲਾ ਕਰੋ ਤਾਂ ਕਿ ਕਿਸੇ ਦੂਸਰੇ ਦਾ ਨੁਕਸਾਨ ਤੁਸੀਂ ਕਰ ਸਕੋ ਗੁਰੂ ਸਵਾਰਿਓ। ਪਰ ਇਹ ਘਰ ਉਸ ਦਾ ਜਿਹੜਾ ਜਿਹਦੇ ਲਈ ਕੋਈ ਦੂਜਾ ਹੈ ਨਹੀਂ, ਤੇ ਬੁਰਾ ਕਿਦਾ ਕਰਨਗੇ, ਤੁਹਾਡੇ ਲਈ ਕੋਈ ਦੂਜਾ ਹੈ। ਤੁਸੀਂ ਤਾਂ ਕਹਿੰਦੇ ਹੋ ਸਭਨਾ ਜੀਆਂ ਕਾ ਇੱਕ ਦਾਤਾ, ਸਾਡਾ ਬਾਪ ਇੱਕ ਏ, ਸਾਰੀ ਸ੍ਰਿਸ਼ਟੀ ਉਹਦੇ ਬੱਚੇ ਨੇ, ਤੇ ਅਸੀਂ ਆਪਣਿਆਂ ਦਾ ਥੋੜਾ ਕਦਰੇ ਬੁਰਾ ਕਰਾਂਗੇ। ਸਤਿਗੁਰੂ ਨੇ ਸਾਨੂੰ ਇਹੋ ਜਿਹੀ ਸੋਝੀ ਤੇ ਗਿਆਨ ਦਿੱਤਾ ਏ ਜਿੱਥੇ ਅਸੀਂ ਕਹਿੰਦੇ ਹਾਂ ਸਭੇ ਜੀ ਸਮਾ ਆਪਣੀ ਮੇਰ ਕਰ ਅਨ ਪਾਣੀ ਮੁੱਚ ਉਪਾਏ ਦੁੱਖ ਦਾਲਦ ਭੰਨ ਤਰ। ਹੇ ਵਾਹਿਗੁਰੂ ਤੂੰ ਖੁੱਲਾ ਅੰਨ ਪਾਣੀ ਪੈਦਾ ਕਰ ਜਿਹਦੇ ਨਾਲ ਕੋਈ ਜੀਵ ਤੇਰਾ ਪੈਦਾ ਕੀਤਾ ਭੁੱਖਾ ਨਾ ਸਵੇ, ਹਰ ਕਿਸੇ ਨੂੰ ਰੋਟੀ ਤੇ ਰੋਜੀ ਮਿਲੇ। ਗੁਰੂ ਸਵਾਰਿਓ ਇਹਨਾਂ ਨੂੰ ਪੁੱਛਿਆ ਵੀ ਵਾਹਿਗੁਰੂ ਸ਼ਬਦ ਤਾਂ ਉਹੀ ਏ, ਪਰ ਇਹ ਜੇਕਰ ਸਾਡੇ ਵਰਗਾ ਵਾਹਿਗੁਰੂ ਕਵੇ ਤੇ ਕਿਸੇ ਨੂੰ ਅਸੀਂ ਡੇਗ ਲਾਂਗੇ, ਕਿਸੇ ਨੂੰ ਘਸੀਟ ਲਾਂਗੇ ਵਾਹਿਗੁਰੂ ਕਹਿ ਕੇ, ਪਰ ਇਹ ਜਦੋਂ ਤੁਸੀਂ ਅੱਜ ਵਾਹਿਗੁਰੂ ਕਿਹਾ ਉਦੋਂ ਇਕਦਮ ਉਹਦੀ ਸ਼ਕਤੀ ਖਤਮ ਹੋਣਾ, ਉਹਦਾ ਧਰਤੀ ਤੇ ਡਿੱਗਣਾ, ਘਸੀਟੇ ਜਾਣਾ, ਇਹਦੇ ਮਗਰ ਕੀ ਰਾਜ ਏ। ਮਹਾਂਪੁਰ ਕਹਿਣ ਲੱਗੇ ਵਾਹਿਗੁਰੂ ਜਦੋਂ ਜਪਣ ਆਏ ਕੇਵਲ ਉਸ ਪਿਆਰੇ ਨੂੰ ਧਿਆਨ ਵਿੱਚ ਰੱਖਣਾ, ਪਰ ਜਦੋਂ ਉਸ ਦਿਨ ਵਾਹਿਗੁਰੂ ਕਿਹਾ ਏ ਉਸ ਦਿਨ ਅੰਦਰ ਖਿਆਲ ਆਇਆ ਏ ਭਈ ਇਸ ਨੇ ਇਹ ਜੋ ਕੁਝ ਕੀਤਾ ਏ ਮਾਤਾ ਕੀਤਾ ਏ, ਇਸ ਲਈ ਉਹਦੇ ਲਈ ਇਹ ਜਦੋਂ ਪੁਰਨਾ ਬਣਿਆ ਉਹਦੀ ਸ਼ਕਤੀ ਮੁੱਕੇ ਮੁੱਕ ਗਈ। ਜਦੋਂ ਆ ਉਹ ਡਿੱਗ ਪਵੇ ਡਿੱਗਿਆ ਗਿਆ, ਸਤਿਗੁਰੂ ਦੇ ਮੰਤਰ ਵੱਲ ਘਸੀਟਿਆ ਜਾਵੇ, ਕਹਿੰਦੇ ਬਸ ਉਹਦੇ ਨਾਲ ਜਿਹੜਾ ਵੀ ਤੂੰ ਖਿਆਲ ਪਾ ਦਿਆਂਗੇ ਉਹ ਕੁਝ ਹੋ ਜਾਏਗਾ। ਪਰ ਕਦੋਂ ਇਹ ਸ਼ਬਦ ਇਹ ਨਹੀਂ ਕੋਈ ਆਪਾਂ ਵੀ ਕਰੀਏ ਇਹ ਸਾਰਾ ਕੁਝ ਹੋਏਗਾ ਨਹੀਂ, ਸਾਹਿਬ ਕਹਿੰਦੇ ਹੋਏਗਾ ਉਸ ਵਕਤ ਸਾਧ ਸੰਗਤ ਜਦੋਂ ਇਹ ਕਮਾਈ ਕਰ ਕਰਕੇ ਇਹਦੇ ਆਪਣੇ ਅੰਦਰੋਂ ਦੁਆਸ਼ ਦੀ ਮਹਿਲ ਉਤਰ ਗਏ, ਜਦੋਂ ਇਹਦੇ ਅੰਦਰੋਂ ਨਿੰਦਾ ਤੇ ਚੁਗਲੀ ਕਿਸੇ ਦੀ ਬੁਰਾ ਕਰਨ ਦੀ ਜਦੋਂ ਭਾਵਨਾ ਮੁੱਕੀ ਉਦੋਂ ਸ਼ਕਤੀਆਂ ਹੁੰਦੀਆਂ ਨੇ ਤੇ ਜਦੋਂ ਕੋਈ ਬੰਦਾ ਤੁਰੇ ਹੀ ਕਿ ਮੈਨੂੰ ਤਾਕਤ ਦਿਓ ਮੈਂ ਦੂਸਰਿਆਂ ਨੂੰ ਜਿਹੜਾ ਕੁਝ ਸਬਕ ਸਿਖਾਵਾਂ ਫਿਰ ਨਹੀਂ ਆਉਂਦੀਆਂ। ਸਤਸੰਗ ਸਬਕ ਤੇ ਇਹਨੂੰ ਸਿਖਾਣਾ ਆਪਣੇ ਮਨੋਵੇ ਤੇ ਜਿੰਦਣੋ ਦੂਸਰਿਆਂ ਨੂੰ ਅਸੀਂ ਤੇ ਕੇਵਲ ਉਹਨਾਂ ਦਾ ਭਲਾ ਕਰਨਾ ਏ। ਜਿਹੜਾ ਅੰਦਰ ਖਿਆਲ ਰੱਖ ਕੇ ਭਾਵਨਾ ਜਦੋਂ ਕੋਈ ਸ਼ਬਦ ਵਰਤਦਾ ਉਹਦਾ ਅਸਰ ਕਿੰਨਾ ਹੁੰਦਾ ਹੈ, ਉਸ ਪ੍ਰਸ਼ਾਦ ਲੈਣ ਵਾਲੇ ਦੇ ਅੰਦਰੋਂ ਨਿਕਲਿਆ ਸ਼ਬਦ ਉਸ ਮਨੁੱਖ ਨੂੰ ਸੇਵਾਦਾਰ ਨੂੰ ਰਿੱਚ ਦੀ ਜੂਨ ਵਿੱਚ ਪਾ ਗਿਆ ਸਾਧ ਸੰਗ। ਪਰ ਦੂਸਰੇ ਪਾਸੇ ਸਾਹਿਬ ਕਹਿਣ ਲੱਗੇ ਇਹਨੇ ਕੀਤੀ ਸੇਵਾ ਸਾਹਿਬ ਦੇ ਘਰ ਦੀ, ਸਤਿਗੁਰੂ ਮਿੱਤਰ ਇਹੋ ਜਿਹਾ ਏ ਇਹ ਕਦੇ ਜਿਹਦੀ ਬਾਂਹ ਪਕੜ ਲਵੇ ਉਹਨੂੰ ਪਿਆਰ ਤੋਂ ਰਾਹ ਚ ਨਹੀਂ ਛੱਡਦਾ। ਉਹਦਾ ਬਚਨ ਵੀ ਪੂਰਾ ਹੋ ਗਿਆ, ਕਹਿਣ ਲੱਗੇ ਉਹਨੂੰ ਜੂਨ ਮਿਲ ਗਈ। ਪਰ ਜਿਹੜੀ ਇੰਨੀ ਸੇਵਾ ਕੀਤੀ ਸੀ ਉਹਦੇ ਸਦਕਾ ਅਸੀਂ ਇਹਨੂੰ ਆਪਣੇ ਦਰਬਾਰ ਵਿੱਚ ਖਿੱਚ ਲਿਆਂਦਾ ਹੈ। ਆਪ ਜੀ ਨੇ ਭਾਈ ਸਾਹਿਬ ਕੋਲੋਂ ਕੀਰਤਨ ਦੇ ਵਿੱਚ ਇੱਕ ਗੁਰੂ ਕੀ ਬਾਣੀ ਦੀ ਪੰਕਤੀ ਸੁਣੀ ਸੀ, ਵਿਚਾਰਨਾ ਨੂੰ ਧੀਰਜ ਨਾਲ ਸ਼ਬਦ ਮੇਰੇ ਖਿਆਲ ਤੁਹਾਡੇ ਚੋਂ ਕਿਸੇ ਨੂੰ ਨਾ ਆਉਂਦਾ ਹੋਵੇ। ਉਹਦੀ ਸ਼ੁਰੂਆਤ ਤੇ ਬਿਲਾਵਲ ਮਹੱਲਾ ਪੰਜਵਾਂ, ਤੱਤੀ ਵਾਉ ਨਾ ਲੱਗੇ ਪਾਰ ਬ੍ਰਹਮ ਸ਼ਰਨਾਏ, ਚੋ ਗਿਰਦ ਕਮਾਤੇ ਰਾਮ ਕਾਰ ਦੁੱਖ ਲੱਗੈ ਨਾ ਪਾਏ। ਅਗਲੀ ਪੰਕਤੀ ਏ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਏ। ਬਸ ਇੱਥੇ ਧਿਆਨ ਰੱਖੋ, ਪੂਰਾ ਸਤਿਗੁਰੂ ਦੀ ਇਹ ਨਿਸ਼ਾਨੀ ਜਦੋਂ ਕਿਸੇ ਦੇ ਨਾਲ ਅਸੀਂ ਉਹਨੂੰ ਪਿਆਰ ਕਰਦੇ ਹਾਂ, ਉਹਦੇ ਬਚਨ ਮੰਨਦੇ ਹਾਂ, ਉਹਨੂੰ ਆਪਣਾ ਮਿੱਤਰ ਬਣਾ ਕੇ ਤੁਰਦੇ ਹਾਂ, ਸਾਹਿਬ ਇਹੋ ਜਿਹੀਆਂ ਬਣਤਾਂ ਬਣਾਉਂਦਾ ਵਿਧੀਆਂ ਜਿਹਦੇ ਨਾਲ ਆਪਣੇ ਆਪ ਅਸੀਂ ਗੁਰੂ ਨਾਨਕ ਦੇ ਚਰਨਾਂ ਵੱਲ ਖਿੱਚੇ ਜਾਂਦੇ ਹਾਂ। ਸਾਨੂੰ ਨਹੀਂ ਪਤਾ ਲੱਗਦਾ ਉਹ ਜਦੋਂ ਵਿਧੀਆਂ ਬਣਾਉਂਦਾ, ਅਸੀਂ ਤੇ ਕਿਸੇ ਨੂੰ ਜਾਂ ਦੋਸ਼ ਦੇਵਾਂਗੇ ਜਾਂ ਕਿਸੇ ਨੂੰ ਕ੍ਰੈਡਿਟ ਦੇਵਾਂਗੇ, ਉਹਦੇ ਸਦਕਾ ਹਾਲਾਤ ਬਣ ਗਏ, ਉਹਦੇ ਸਦਕਾ ਮਾੜੇ ਆ ਹਾਲਾਤ ਬਣ ਕੇ ਜਾਂ ਚੰਗੇ, ਨਾ ਕਿਸੇ ਦੇ ਕਾਰਨ ਮਾੜੇ ਤੁਹਾਡੇ ਹਾਲਾਤ ਬਣੇ ਨਾ ਚੰਗੇ ਬਣਨਗੇ, ਮਾੜੇ ਤੇ ਚੰਗੇ ਦਾ ਤੁਹਾਡੀ ਆਪਣੀ ਨੀਅਤ ਤੇ ਗੁਰੂ ਨਾਨਕ ਦੀ ਮਿਹਰ ਸਦਕਾ ਬਣਨ ਤੇ। ਪਿਆਰਿਓ ਸਾਡਾ ਮਨ ਨੂੰ ਸੌਖਾ ਹੁੰਦਾ ਨਾ ਦੂਸਰੇ ਨੂੰ ਦੋਸ਼ ਦੇਣਾ, ਕੁਝ ਵੀ ਹੋ ਜਾਏ ਮਾੜਾ ਕਿੰਨਾ ਸੌਖਾ ਏ, ਕਿਸੇ ਨੂੰ ਦੇ ਦਿਓ ਜੇ ਕੋਈ ਨਾ ਲੱਭੇ ਪੂਰੇ ਤਮ ਨੂੰ ਦੇ ਦੇਈਦਾ ਜਾਂ ਪੂਰੇ ਦੇਸ਼ ਨੂੰ ਦੋਸ਼ ਦੇ ਦੇਈਦਾ। ਕਈ ਲੋਕਾਂ ਦਾ ਸੁਭਾਅ ਨਹੀਂ ਵੇਖਦੇ, ਇੰਡੀਆ ਜਾਣਗੇ ਤੇ ਸਾਧ ਸੰਗਤ ਉੱਚੇ ਬੈਠੇ ਕਰਨ ਤੇ ਉਹਨਾਂ ਨੂੰ ਦੋਸ਼ ਦੇਣਗੇ ਇੱਥੋਂ ਦੇ ਲੋਕ ਕੁਝ ਨਹੀਂ, ਇੱਥੇ ਆਉਣਗੇ ਇਹਨਾਂ ਨੂੰ ਕਹਿਣਗੇ ਤੇ ਕੁਝ ਨਹੀਂ, ਬਸ ਫਿਰ ਇਹਨੂੰ ਲੈ ਕੇ ਕਿਹੜੀ ਧਰਤੀ ਤੇ ਜਾਂਦੇ ਰੱਬ, ਜਿੱਥੇ ਜਾਂਦਾ ਏ ਕਹਿੰਦਾ ਇੱਥੋਂ ਦੇ ਲੋਕ ਚੰਗੇ ਨੇ, ਚੰਗੇ ਤੇ ਜਿੱਥੇ ਵੀ ਜਾਪਾਂਗੇ ਪਿਆਰਿਓ ਰਚਨਾ ਸਾਈਂ ਦੀ ਇੱਕੋ ਜਿਹੀ, ਚੰਗੇ ਤੇ ਮਾੜੇ ਤੁਹਾਡੀ ਸਾਡੀ ਸੋਚ ਨੇ ਮੰਨਣਾ, ਇਹ ਕਿੱਥੇ ਖਲੋਤਾ ਕਹਿ, ਇਹਦੇ ਐਨਕ ਕਿਹੜੀ ਲੱਗੀ ਏ, ਕਾਲੇ ਰੰਗ ਦੀ ਕਿ ਚਿੱਟੀ ਕਹਿ, ਇਹਦਾ ਅੰਗਣ ਔਗਣ ਵੇਖਣਾ ਜਾਣਦਾ ਤੇ ਗੁਣ ਵੇਖਣਾ ਜਾਣਦਾ, ਇਹਦੇ ਕੋਲ ਐਨਕ ਨਾਲ ਦੂਸਰੇ ਨੂੰ ਵੇਖਦਾ ਏ ਕਿ ਆਪਣੇ ਆਪ ਨੂੰ ਵੀ ਇਹ ਵੇਖ ਸਕਦਾ ਹੈ। ਸਾਹਿਬ ਕਹਿੰਦੇ ਰੱਬ ਕਰੇ ਹਰ ਮਨੁੱਖ ਨੂੰ ਇਹੋ ਜਿਹੀ ਐਨਕ ਸੋਝੀ ਜੀ ਲੱਗ ਜਾਏ, ਇਹ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰ ਦੇਵੇ। ਅਸੀਂ ਆਪਣੇ ਵੱਲ ਜਿੱਦਣ ਵੇਖਾਂਗੇ ਦੂਸਰੇ ਨੂੰ ਗੁਰੂ ਕੇ ਪਿਆਰਿਓ ਇਧਰੋਂ ਰੋਕੀ ਜਾਵਾਂਗੇ, ਉਹਨਾਂ ਨੂੰ ਦੋਸ਼ ਦਈਏ। ਖੈਰ ਮੈਂ ਬੇਨਤੀ ਕਰ ਰਿਹਾ ਸਾਂ, ਸਾਹਿਬ ਕਹਿੰਦੇ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਪੂਰੇ ਸਤਿਗੁਰੂ ਨੂੰ ਮਿਲਾਂਗੇ ਨਾ ਉਹ ਬਣਤ ਬਣਾ ਦਿੰਦਾ ਵਿਧੀਆਂ, ਇਹੋ ਜਿਹੇ ਢੰਗ ਬਣਾਏਗਾ। ਕਲਪਨਾ ਵਾਸਤੇ ਨੇ ਵਿਧੀ ਬਣਾਈ, ਬਣਤ ਬਣਾ ਦਿੱਤੇ, ਸਾਧ ਸੰਗਤ ਖਿੱਚ ਲਿਆਂਦਾ ਆਪਣੇ ਚਰਨਾਂ ਵੱਲ ਲੈ ਕੇ ਆਏ। ਦੇਖੋ ਉਸ ਕਲੰਕਰ ਨੂੰ ਕਹਿੰਦੇ ਦੇਖ ਇਸ ਰਿੱਚ ਨੂੰ ਸਾਡੇ ਕੋਲ ਵੇਚ ਦੇ। ਉਹ ਕਹਿਣ ਲੱਗਾ ਮੇਰੀ ਰੋਜੀ ਦਾ ਕੀ ਬਣੇਗਾ। ਸਾਹਿਬ ਕਹਿਣ ਲੱਗੇ ਤੂੰ ਇਸ ਨੂੰ ਰੋਜੀ ਜਿਹੜੀ ਕੋਲ ਰੱਖ ਕੇ ਤੂੰ ਕਮਾਣੀ ਏ, ਉਸ ਰੋਜੀ ਦਾ ਪ੍ਰਬੰਧ ਅਸੀਂ ਕਰਾਂਗੇ। ਨਚਾਏਗਾ ਤੂੰ ਟਕਾ ਟਕਾ ਦਿੰਦਾ ਏ, ਤੂੰ ਆਪਣੇ ਬੱਚੇ ਪਾਲਦਾ, ਅੱਜ ਤੈਨੂੰ ਇੰਨੀ ਕੁ ਰੋਜੀ ਦਿਆਂਗੇ, ਮੂੰਹ ਮੰਗੇ ਪੈਸੇ ਮਿਲਣਗੇ ਤੇ ਸਤਿਗੁਰੂ ਆਪੇ ਬੱਚੇ ਵੀ ਪਾਲਣਗੇ। ਉਹਨੂੰ ਪੈਸੇ ਦੇ ਦਿੱਤੇ, ਉਹਦੇ ਵੀ ਭਾਗ ਯਾਦ ਪਏ ਰਿੱਛ ਨੂੰ। ਸਾਹਿਬ ਕਹਿੰਦੇ ਹੁਣ ਕੜਾ ਪ੍ਰਸ਼ਾਦੀ ਦੇ, ਉਹ ਤੋਸ਼ ਕਾਓ, ਵੈਸੇ ਤਾਂ ਛਕਦੇ ਨੇ ਤੋ ਕਿ ਮਾਸਾਕਾਰੀ ਨੇ, ਜਦੋ ਪ੍ਰਸ਼ਾਦ ਅੱਗੇ ਕੀਤਾ ਗੁਰੂ ਕੇ ਪਿਆਰਿਓ, ਉਹਨੇ ਛਕਿਆ, ਛਕਦਿਆਂ ਸਾਰ ਕੇ ਆਪਣੇ ਪ੍ਰਾਣ ਦੇ ਦਿੱਤੇ। ਕਹਿਣ ਲੱਗੇ ਸਤਿਗੁਰੂ ਜੀ ਦਾ ਬੱਚਾ ਨੇ, ਉਹ ਆਤਮਾ ਨੂੰ ਅਸੀਂ ਹੋਰ ਦੁਖੀ ਨਹੀਂ ਵੇਖ ਸਕਦੇ, ਅੱਜ ਇਹਨੂੰ ਸਦਾ ਲਈ ਮਰਨ ਦੇ ਗੇਟ ਚੋਂ ਕੱਢ ਕੇ ਦਰਗਾਹ ਦਾ ਵਾਸੀ ਬਣਾ ਦਿੱਤਾ ਹੈ। ਸਤਸੰਗ, ਇਹ ਸਾਡਾ ਮਨ ਇਹ ਇਥੋਂ ਤੱਕ ਲੰਬੀ ਸੋਚ ਨਹੀਂ ਸੋਚਦਾ, ਜਦੋਂ ਕੋਈ ਕਰਮ ਕਰਦਾ ਏ ਹਜ਼ੂਰ ਦੇ ਬਚਨਾਂ ਨੂੰ ਭੁੱਲ ਜਾਂਦੇ ਹਾਂ, ਅਸੀਂ ਕਹਿੰਦੇ ਐਵੇਂ ਮੈਂ ਇਹ ਕਰਮ ਕੀਤਾ ਏ, ਸਾਹਿਬ ਕਹਿੰਦੇ ਜਿਹੜਾ ਤੂੰ ਐਵੇਂ ਕੀਤਾ ਵੇਖ ਉਹਨੂੰ ਕਿਸ ਜੂਨ ਵਿੱਚ ਲੈ ਗਿਆ, ਵੇਖੀ ਕਿਧਰੇ ਤੇਰੀ ਜ਼ੁਬਾਨ ਤੋਂ ਐਪੋ ਜਿਹਾ ਸ਼ਬਦ ਨਾ ਨਿਕਲ ਜਾਵੇ ਜਿਹੜਾ ਤੇਰੇ ਲਈ ਵੀ ਜੂਨਾਂ ਦਾ ਕਾਰਨ ਬਣੇ ਤੇ ਕਿਸੇ ਹੋਰ ਤੇ ਵੀ ਬਣੇ। ਗੁਰੂ ਸਵਾਰਿਓ, ਹਜ਼ੂਰ ਕੋਲ ਸਦੀ ਐਪੋ ਦੀ ਦਾਤ ਮੰਗਣੀ ਚਾਹੀਦੀ। ਸਤਿਗੁਰੂ ਨੇ ਸਾਨੂੰ ਬੋਲਣ ਦੀ ਵੀ ਜਾਤ ਦੱਸਦੇ ਨੇ, ਖਾਣ ਦੀ ਵੀ ਜਾਤ ਦੱਸਦੇ ਨੇ, ਕੱਪੜੇ ਪਹਿਨਣ ਦੀ ਵੀ, ਸਵਾਰੀ ਕਰਨ ਦੀ ਵੀ, ਬਹਿਣ ਦੀ ਵੀ ਤੇ ਉੱਠਣ ਦੀ। ਕਮਾਲ ਦੇ ਸਤਿਗੁਰੂ ਦੇ ਬਚਨ ਨੇ। ਲੋਕ ਤਾਂ ਕੇਵਲ ਇਹ ਕਹਿੰਦੇ ਨੇ ਵੀ ਇੰਨੇ ਕਹਿਣਗੇ, ਬਸ ਤੁਸੀਂ ਨਾਮ ਜਪੋ ਸੇਵਾ ਕਰੋ ਬਸ ਠੀਕ ਏ, ਨਹੀਂ ਸਤਿਗੁਰੂ ਮਿੱਤਰ ਇਹੋ ਜਿਹਾ ਨਹੀਂ। ਸਾਹਿਬ ਤੇ ਕਹਿੰਦੇ ਤੁਹਾਡੀ ਸਾਡੀ ਜ਼ਿੰਦਗੀ ਦੇ ਇੱਕ ਇੱਕ ਪਲ ਤੁਹਾਡੇ ਨਾਲ ਹੋਵਾਂਗੇ ਤਾਂ ਕਿ ਤੁਹਾਨੂੰ ਵੱਡੇ ਸੁੱਖ ਦੇ ਸਕੀਏ। ਗਰੀਬ ਨਿਵਾਜ ਪਿਤਾ ਜੀ ਮੇਰਾ ਕਰਦੇ ਨੇ ਸਾਡੇ ਉੱਪਰ, ਜਦੋਂ ਆਖਦੇ ਨੇ ਬੋਲ ਕਰ ਨਾਮ ਸਫਲ ਸਾਕਰੇ, ਕਿਧਰੇ ਤਾਂ ਕਹਿੰਦੇ ਨਾ ਵੀ ਵਾਹਿਗੁਰੂ ਬੋਲ ਤੇਰੀਆਂ ਘੜੀਆਂ ਸਫਲ ਹੋ ਜਾਣ, ਪਰ ਇੱਕ ਜਗ੍ਹਾ ਤੇ ਬਚਨ ਕਰਦੇ ਨੇ ਕਹਿੰਦੇ ਦੇਖ ਜੇ ਤਾਂ ਮਿਲੇ ਨਾ ਤੈਨੂੰ ਵਾਹਿਗੁਰੂ ਨੂੰ ਪਿਆਰ ਕਰਨ ਵਾਲਾ, ਕੋਈ ਸਤਿਗੁਰੂ ਦੇ ਨੇੜੇ ਕਰਨ ਵਾਸਤੇ, ਉਹਨਾਂ ਨਾਲ ਤੂੰ ਗੱਲਾਂ ਕਰ ਲਿਆ ਘਰ, ਉਹਨਾਂ ਦੀਆਂ ਗੱਲਾਂ ਤੇਰੇ ਅੰਦਰ ਅਗਲੇ ਦਿਨ ਹੋਰ ਗੁਰੂ ਲਈ ਪਿਆਰ ਪੈਦਾ ਕਰਨਗੀਆਂ, ਉਹਨਾਂ ਕੋਲ ਵਿਆਹ ਕਰ, ਉੱਠਿਆ ਬੈਠਿਆ ਕਰ, ਤੇ ਜਿਹੜੇ ਤੇਰੇ ਤੈਨੂੰ ਦੁਨੀਆਂ ਦੀਆਂ ਗੱਲਾਂ ਸੁਣਾਉਣ ਕੇਵਲ ਤੇ ਕੇਵਲ ਉਹ ਲਾਲਚ ਵੱਲ, ਜੋ ਤੇਰੇ ਕੋਲ ਹੈ ਉਹਦੇ ਤੇ ਵੀ ਸ਼ੱਕ ਕਰਨ ਕੋਈ ਛੋੜ ਆਏ, ਤੇਰੇ ਕੋਲ ਹੋਰ ਚਾਹੀਦਾ ਸੀ, ਦੇਣਾ ਕੱਖ ਨਹੀਂ, ਪਰ ਤੁਹਾਡੇ ਸਾਡੇ ਅੰਦਰ ਨੂੰ ਖਾਲੀ ਜਾ ਬਣਾ ਕੇ ਚਲੇ ਜਾਂਦੇ ਨੇ। ਸਤਿਗੁਰੂ ਦੀ ਕਿਰਪਾ ਕਰਦੇ ਨੇ। ਕਹਿਣ ਲੱਗੇ ਸੰਤਨ ਸੋ ਬੋਲੇ ਉਪਕਾਰੀ, ਆਖਦੇ ਜੇ ਰੱਬ ਦੇ ਪਿਆਰ ਨਾਲ ਬੋਲੇਗਾ ਨਾ ਤੇ ਉਹਦੇ ਚੋਂ ਨਿਕਲਣਾ ਪਰਉਪਕਾਰ। ਮੂਰਖ ਸੋ ਬੋਲੇ ਝੱਖ ਮਾਰੀ, ਦੇਖ ਜੇ ਮੂਰਖ ਕਿਹਨੂੰ ਮੰਨਦੇ ਨੇ ਜਿਹੜੇ ਵਾਹਿਗੁਰੂ ਦੀ ਹਸਤੀ ਨੂੰ ਛੱਡ ਕੇ ਸੰਸਾਰ ਨੂੰ ਸਭੋ ਕੁਛ ਸਮਝ ਕੇ ਉਧਰ ਮੂੰਹ ਕਰ ਬੈਠੇ ਨੇ। ਗੁਰੂ ਸਵਾਰਿਓ, ਸਾਹਿਬ ਕਹਿੰਦੇ ਉਹਨਾਂ ਨਾਲ ਨਹੀਂ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ। ਸਤਿਗੁਰੂ ਦੇ ਬਚਨ ਨੇ ਗੁਰੂ ਕੇ ਪਿਆਰਿਓ, ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀਏ। ਸੰਤ ਤੁਹਾਨੂੰ ਸਭਨਾਂ ਨੂੰ ਸਤਿਗੁਰੂ ਸੰਤ ਕਹਿੰਦੇ ਨੇ, ਭਾਵੇਂ ਤੁਸੀਂ ਕਿਹੜੇ ਰੂਪ ਵਿੱਚ ਆਓ, ਆ ਤੇ ਗਏ ਨਾ ਸਤਿਗੁਰੂ ਦੇ ਕੋਲ, ਜਦੋਂ ਆ ਜਾਈਏ ਤੇ ਸਾਹਿਬ ਉਦੋਂ ਹੀ ਸਾਨੂੰ ਸੰਤ ਸ਼ਬਦ ਦੇ ਦਿੰਦੇ ਨੇ, ਕਹਿੰਦੇ ਆਓ ਸੰਤ ਪਿਆਰਿਓ, ਆਪਾਂ ਕੀ ਕਰੇ ਕਹਾਣੀ। ਤੁਹਾਨੂੰ ਸਭਨਾਂ ਨੂੰ ਇਹ ਜਿਹੜੇ ਸੱਤ ਦੀ ਬਾਤ ਸੁਣ ਆਏ ਉਹਨੂੰ ਸੰਤ ਕਹਿੰਦੇ ਨੇ। ਗਰੀਬ ਨਿਵਾਜ ਪਿਤਾ ਜੀ ਕਹਿੰਦੇ ਪੂਰਨ ਸੰਤ ਨਹੀਂ ਕਿਹਾ, ਕੱਲਾ ਸੰਤ ਕਿਹਾ ਏ। ਅੱਜ ਤੁਰੇ ਹਾਂ ਤੇ ਪੂਰੇ ਘੋੜੇ ਹੋਲੀ ਖੋਜਦਾ ਹੈ ਨਾ, ਹਰ ਚੀਜ਼ ਜੇ ਤੁਰੇਗੀ ਤੇ ਉਹ ਇੱਕ ਦਿਨ ਮੰਜ਼ਲ ਤੇ ਪਹੁੰਚੇਗੀ। ਸਾਹਿਬ ਕਹਿੰਦੇ ਅਸੀਂ ਤੁਰ ਪਏ ਹਾਂ, ਅਸੀਂ ਇੱਕ ਦਿਨ ਪੂਰਨ ਸੰਤ ਬਣਨਾ। ਕਦੋਂ? ਜਦੋਂ ਕਹਿੰਦੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰ, ਹਰ ਨਾਮਾ ਮਨ ਮੰਤ ਤਨ ਸੇ ਸਹੀ ਨਾਨਕਾ, ਪੂਰਨ ਸੋਈ ਸੰਤ। ਹਜ਼ੂਰ ਦਾ ਬਚਨ ਗੁਰੂ ਸਵਾਰਿਓ, ਜਦੋਂ ਇੱਕ ਇੱਕ ਸਵਾਸ ਗ੍ਰਾਸ ਨਾਮ ਨਾ ਭੁੱਲੇਗਾ ਉਦੋਂ ਅਸੀਂ ਪੂਰਨ ਸੰਤ ਹੋਵਾਂਗੇ। ਤੇ ਸਤਿਗੁਰੂ ਸਾਨੂੰ ਕਹਿੰਦੇ ਤੁਸੀਂ ਧੰਤਾ ਜੋਗ। ਕਈ ਵਾਰ ਵੇਖਦੇ ਹੋ ਨਾ ਅਸੀਂ ਅਣਜਾਣ ਹੋਣੇ ਚ ਕਦੇ ਸ਼ਰਾਬ ਦੇ ਠੇਕੇ ਵਾਲਿਆਂ ਨੂੰ ਪ੍ਰੇਰਨਾ ਨਹੀਂ ਕਰਾਂਗੇ, ਇਧਰੋਂ ਥੋੜਾ ਜਿਹਾ ਮੁੱਖ ਮੋੜੋ। ਗੁਰੂ ਕੇ ਪਿਆਰਿਓ, ਨਸ਼ਿਆਂ ਵਾਲਿਆਂ ਨੂੰ ਨਹੀਂ ਪ੍ਰੇਰਨਾ ਕਰਾਂਗੇ, ਇਹਦੇ ਨਾਲ ਤੁਹਾਡੇ ਪਰਿਵਾਰਾਂ ਦਾ ਨੁਕਸਾਨ ਹੋ ਰਿਹਾ ਹੈ। ਬਸ ਜਿਹੜਾ ਉੱਠਦਾ ਗੁਰੂ ਕੇ ਪਿਆਰੇ ਜਿਹਨੂੰ ਕੱਖ ਨਹੀਂ ਸੋਝੀ ਹੋਵੇ ਉਹ ਸਮਝਦਾ ਏ ਰੱਬ ਤੇ ਇਸ ਧਰਮ ਦੀ ਖੁਸ਼ੀ ਮੈਨੂੰ ਤਾਂ ਮਿਲਣੀ ਏ ਜੇ ਮੈਂ ਸੰਤਾਂ ਨੂੰ ਜਾਂ ਰੱਬ ਦੇ ਪਿਆਰਿਆਂ ਨੂੰ ਕਹਾਂਗੇ ਵੀ ਇਹਨਾਂ ਨੇ ਕੌਮ ਦਾ ਬੇੜਾ ਕਰ ਦਿੱਤਾ। ਪਿਆਰਿਓ ਤੁਹਾਨੂੰ ਵੀ ਸਾਰਿਆਂ ਨੂੰ ਸੰਤ ਸਤਿਗੁਰੂ ਕਹਿੰਦੇ ਤੁਸੀਂ ਬੇੜਾ ਤਾਰਨ ਲਈ ਜੁੜ ਬੈਠੇ ਹੋ ਬੇੜੇ ਪਾਰ ਕਰਾਉਣ ਲਈ ਤੇ ਆਪਣੇ ਕਰਨ ਲਈ ਜਿਹੜਾ ਕੋਈ ਤੁਹਾਡੇ ਵਿੱਚੋਂ ਪੂਰਨ ਪਦਵੀ ਤੇ ਪਹੁੰਚਿਆ ਜਗਤ ਨੂੰ ਉਹਨਾਂ ਨੇ ਸਿੱਖਿਆ ਦੇਣੀ ਦੇਣੀ ਹੈ। ਉਹਨਾਂ ਦੀ ਬਦੌਲਤ ਰੂਹਾਂ ਨੇ ਤਰਨਾ ਹੀ ਕਰਨਾ ਹੈ ਤੇ ਬੇਟੇ ਪਾਰ ਹੋਣੇ ਨੇ। ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਆਪਣੇ ਵਚਨ ਨੇ ਸਾਧ ਸੰਗ ਵਿਚਾਰ ਤੇ ਚੱਲੇ ਸੀ ਪਰ ਸਤਿਗੁਰੂ ਜੀ ਕਹਿੰਦੇ ਉਹ ਕੰਮ ਕਰੋ ਜਿਹੜੇ ਸਾਡੇ ਮਿੱਤਰ ਗੁਰੂ ਨੂੰ ਚੰਗੇ ਲੱਗਣ ਉਹ ਨਾ ਕਰੀਏ ਜਿਹੜੇ ਉਹਨੂੰ ਭਾਉਣ ਨਾ। ਹੁਣ ਉਹ ਨਹੀਂ ਭਾਤਾ ਉਰਚ ਦੀ ਜੂਨ ਵਿੱਚ ਚਲਾ ਗਿਆ ਸਾਧ ਸੰਗਤ ਪਰ ਇੱਕ ਕੰਮ ਉਹ ਵੀ ਨੇ ਨਾ ਨਿੱਕੇ ਨਿੱਕੇ ਜਿਹੜੇ ਉਹਨੂੰ ਚੰਗੇ ਲੱਗਦੇ ਨੇ। ਇੱਕ ਬੰਦਾ ਏ ਜਿਹੜਾ 70-80 ਸਾਲ ਬੰਦਗੀ ਕਰਦਾ ਉਹਨੂੰ ਤਾਂ ਵੀ ਨਹੀਂ ਭਾਉਂਦਾ। ਦੂਸਰਾ ਗੁਰੂ ਕੇ ਪਿਆਰਿਓ ਪਹਿਲੇ ਦਿਨ ਹੀ ਇਹੋ ਜਿਹਾ ਕਰਮ ਕਰਦਾ ਉਹਨੂੰ ਚੰਗਾ ਲੱਗਦਾ ਪ੍ਰਵਾਨ ਹੋ ਜਾਂਦਾ। ਇੱਕ ਉਹ ਨੇ ਇੱਕ ਉਹ ਤੁਸੀਂ ਵੇਖਦੇ ਹੋ ਜਿਨ੍ਹਾਂ ਨੂੰ ਸਤਿਗੁਰੂ ਜੀ ਪ੍ਰਵਾਨ ਕਰਾਉਣ ਲਈ ਕੁਝ ਸਮਾਂ ਪਹਿਲਾਂ ਸੇਵਾ ਬਹੁਤ ਕਰਵਾਉਂਦੇ ਵੀ ਕਰਕੇ ਬੇਟੇ ਪਾਰ ਕਰਾਂਗੇ। ਪੂਰਨ ਮਹਾਂਪੁਰਖ ਬਚਨ ਕਰਦੇ ਨੇ ਪਿਆਰਿਓ ਉਹ ਕਹਿੰਦੇ ਇੱਕ ਵਿਸ਼ਵਾਸ ਕਰਿਆ ਜੇ ਪੂਰਾ ਪਿਆਰਿਓ ਉਹਦੇ ਚ ਕੋਈ ਸ਼ੱਕ ਨਾ ਪੋਵੇ। ਕਹਿੰਦੇ ਜਿਨ੍ਹਾਂ ਰੂਹਾਂ ਨੂੰ ਸਤਿਗੁਰੂ ਜੀ ਆ ਸੰਗਤ ਵਿੱਚ ਲੈ ਕੇ ਆਪਣੇ ਚਰਨਾਂ ਵਿੱਚ ਆਉਂਦੇ ਨੇ ਇਹ ਐਵੇਂ ਨਹੀਂ ਆ ਜਾਂਦੇ ਇਹਨਾਂ ਤੇ ਉਹ ਪ੍ਰਸੰਨ ਨੇ। ਕਹਿਣ ਲੱਗੇ ਇਹਨਾਂ ਸਭਨਾਂ ਦਾ ਉਸਨੇ ਉਧਾਰ ਕਰਨਾ ਹੀ ਕਰਨਾ ਏ ਜਿਹਦੇ ਬੇੜੇ ਪਾਰ ਨਾ ਕਰਨੇ ਹੋਣ ਉਹਨੂੰ ਕਦੇ ਆਪਣੀ ਸੰਗਤ ਵਿੱਚ ਨਹੀਂ ਆਉਣ ਦੇਣਾ। ਸਾਧ ਸੰਗ ਇਹ ਠੀਕ ਏ ਅਸੀਂ ਅੱਜ ਤੁਰੇ ਹਾਂ ਕੱਲ ਪਹੁੰਚਾਂਗੇ ਪਰਸੋਂ ਪਰ ਉਸ ਲਾਈਨ ਵਿੱਚ ਸਤਿਗੁਰੂ ਨੇ ਸਾਨੂੰ ਲਾ ਲਿਆ ਤਾਂ ਆਖਦੇ ਨੇ ਕਿ ਭਾਗਾਂ ਵਾਲੇ ਉਹ ਸਾਧ ਸੰਗਤ ਜੀ ਇਹ ਭਾਗਾਂ ਵਾਲਾ ਸ਼ਬਦ ਤਾਂ ਜੁੜਦਾ ਏ ਸਾਧ ਸੰਗਤ ਨਾਲ। ਸੱਚੀ ਮੁੱਚੀ ਇਹ ਭਾਗ ਨੇ ਇਹ ਕੇਵਲ ਲੈਕਚਰ ਨੂੰ ਸੋਹਣਾ ਬਣਾਉਣ ਲਈ ਇਹ ਭਾਗ ਨੂੰ ਕਿਹਾ ਜਾਂਦਾ ਜਾਂ ਸਟੇਜ ਤੋਂ ਹੋਰ ਢੰਗ ਨਾਲ ਬਚਣ ਐਵੇਂ ਭਾਗਾਂ ਵਾਲੇ ਇਹਦੇ ਨਾਲ ਵੱਡੇ ਭਾਗ ਹੀ ਸਾਡੇ ਹੋਣਗੇ ਵੀ ਸਾਡਾ ਨੰਬਰ ਤੇ ਲੱਗਾ ਅਸੀਂ ਤਰਾਂਗੇ ਜ਼ਰੂਰ ਸਾਧ ਸੰਗ। ਪਰ ਮੈਂ ਬੇਨਤੀ ਕਰ ਰਿਹਾ ਸਾਂ ਉਸ ਕਰਨ ਦੇ ਵਿੱਚ ਕੀ ਕੁਝ ਪਾਉਂਦਾ ਏ ਸਤਿਗੁਰੂ ਕਿਵੇਂ ਕਿਰਪਾ ਕਰਦੇ। ਦੋ ਹਸਤੀਆਂ ਨੇ ਨਾ ਕਲਕੀਆਂ ਵਾਰਤੇ ਜੀ ਦੇ ਚਰਨਾਂ ਦੇ ਅੰਦਰ ਇੱਕ ਉਹ ਏ ਜਦੋਂ ਭਾਈ ਆਨੰਦ ਲਾਲ ਸਾਹਿਬ ਆਉਂਦੇ ਵਿਦਵਾਨ ਨੇ ਉਹਨਾਂ ਦੇ ਘਰੋਂ ਧਰਮ ਸਪਤਨੀ ਬਾਣੀ ਪੜਨ ਵਾਲੀ ਏ ਇਹ ਆਪਣੇ ਢੰਗ ਨਾਲ ਰੱਬ ਨੂੰ ਚੇਤਾ ਕਰਨ ਵਾਲੇ ਇਹਨਾਂ ਦਾ ਇੱਜ਼ਤ ਮਾਣ ਵੀ ਬੜਾ ਏ। ਕਲਕੀਆਂ ਵਾਲੇ ਦੀ ਸ਼ਰਨ ਵਿੱਚ ਆਏ ਸਤਿਗੁਰੂ ਨੇ ਅੰਤਾਂ ਦਾ ਪਿਆਰ ਦਿੱਤਾ ਏ ਪਰ ਆਖਿਆ ਨੇ ਅਜੇ ਸਾਡੇ ਧਰਮ ਪ੍ਰਵਾਨ ਹੋਣ ਲਈ ਤੁਹਾਨੂੰ ਸੇਵਾ ਕਰਨੀ ਪਵੇਗੀ। ਸਤਿਗੁਰੂ ਪ੍ਰਵਾਨ ਏ ਜੇ ਕਦੇ ਇਹਨਾਂ ਦੀ ਅਵਸਥਾ ਤੱਕ ਨਹੀਂ ਹੋਵੇ ਨਾ ਇਹਨਾਂ ਦੇ ਅੰਦਰ ਗੁਰੂ ਦੇ ਕਿੰਨਾ ਕੁ ਪਿਆਰ ਸੀ ਸਾਡੇ ਤਾਂ ਕਦੇ ਜੇਲ੍ਹ ਵਿੱਚ ਨਹੀਂ ਆਇਆ ਹੋਣਾ। ਜਿਸ ਪਿਆਰ ਦੇ ਤਲ ਤੇ ਪਹੁੰਚੇ ਪਰ ਅਜੇ ਵੀ ਸਤਿਗੁਰੂ ਜੀ ਪ੍ਰਵਾਨ ਨਹੀਂ ਕਰਦੇ ਸੇਵਾ ਸਿਮਰਨ ਵਿੱਚ ਇੰਨੇ ਬੋਰੇ ਹੋ ਗਏ। ਇੱਕ ਦਿਨ ਕਲਕੀਆਂ ਵਾਲੇ ਪਿਤਾ ਜੀ ਦੇ ਜਿੱਥੇ ਰਖਾਇਸ਼ ਏ ਉਸ ਗਲੀ ਵਿੱਚ ਪਿਛਲੇ ਪਾਸੇ ਬਾਰੀ ਏ ਉਹਦੇ ਕੋਲ ਜਾ ਕੇ ਨਾ ਉੱਚੀ ਉੱਚੀ ਹੋਕਾ ਦਿੰਦੇ ਨੇ ਮੈਂ ਜਿੰਦ ਵਿੱਚ ਆਤਾ ਵਾ ਸਤਿਗੁਰੂ ਮੇਰੀ ਜਿੰਦ ਲੈ ਲਓ ਸਤਿਗੁਰੂ ਮੈਂ ਜਿੰਦ ਵਿੱਚ ਆਇਆ ਇਹਨੂੰ ਲੈ ਲਓ। ਕਦੇ ਜਿੰਦ ਵਿੱਚ ਇੱਥੇ ਤਾਂ ਦੁਨਿਆਵੀ ਪਦਾਰਥ ਲੈਣ ਵਾਲਿਆਂ ਦੀਆਂ ਕਤਾਰਾਂ ਤੇ ਲੱਗਦੀਆਂ ਨੇ ਪਰ ਜਿੰਦ ਦੇਣ ਆਵੇ ਇਹ ਤਾਂ ਕੋਈ ਵਿਰਲਾ ਹੀ ਹੈ ਨਾ ਸਾਧ ਸੰਗਤ। ਪਰ ਸਾਹਿਬਾਂ ਨੇ ਬਾਤ ਹੀ ਖੋਲੀ ਕਹਿਣ ਲੱਗੇ ਕੀਮਤ ਕੀ ਰੱਖੀ ਆ ਜਿੰਦ ਦੇਣ ਵਾਲਿਆਂ ਵੇਚਣ ਵਾਲਿਆਂ ਸਤਿਗੁਰੂ ਤੇਰੀ ਮਿਹਰਾਂ ਵਾਲੀ ਇੱਕ ਦ੍ਰਿਸ਼ਟੀ ਰੋਜ। ਸਾਹਿਬ ਕਹਿੰਦੇ ਨਹੀਂ ਅਜੇ ਜਿੰਦ ਵੇਚਣ ਆ ਗਿਆ ਈ ਅਜੇ ਤੈਨੂੰ ਸਤਿਗੁਰੂ ਦੀ ਇੱਕ ਦ੍ਰਿਸ਼ਟੀ ਦੇ ਕੀਮਤ ਦਾ ਨਹੀਂ ਪਤਾ ਲੱਗਾ ਭਈ ਜਿਹਦੇ ਤੇ ਸਤਿਗੁਰੂ ਇੱਕ ਦ੍ਰਿਸ਼ਟੀ ਪਾ ਦੇਣ ਇੱਕ ਵਾਰੀ ਕੀ ਏ ਅੱਖ ਬੰਦ ਕਰਕੇ ਅੱਖ ਖੋਲ ਕੇ ਵੇਖਣਾ ਤੇ ਫਿਰ ਬੰਦ ਕਰ ਲੈਣੀ। ਅਸੀਂ ਤਾਂ ਇੱਕ ਦਿਹਾਤੀ ਵਿੱਚ ਖੁਰੇ ਹਜ਼ਾਰਾਂ ਵਾਰੀ ਅੱਖਾਂ ਮੀਟਦੇ ਤੇ ਖੋਲਦੇ, ਕੁਝ ਵੀ ਨੀ ਹੁੰਦਾ ਨਾ। ਪਰ ਪਿਆਰਿਓ ਸਮਰੱਥ ਗੁਰੂ ਤੇ ਉਹਦੇ ਪਿਆਰ ਦੇ ਮਹਾਂਪੁਰਖ ਇੱਕ ਵਾਰੀ ਜਿਹਦੇ ਤੇ ਨਿਗਾਹ ਪਾ ਕੇ ਬੰਦ ਕਰ ਲੈਣ, ਉਹਦੇ ਉੱਪਰ ਕਲਾ ਕੀ ਵਰਤਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਪੁੱਛੀਏ। ਸਰਬੱਤ ਆਪਣੇ ਬੱਚੇ ਨੇ ਵਾਹਿਗੁਰੂ ਹਜ਼ੂਰ ਕਹਿੰਦੇ ਅਮੈ ਦ੍ਰਿਸ਼ਟ ਸ਼ੁਭ ਕਰੈ, ਅੰਮ੍ਰਿਤ ਵਰਗੀ ਦ੍ਰਿਸ਼ਟੀ ਜਦੋਂ ਪੈਂਦੀ ਅੰਦਰ ਨੂੰ ਸ਼ੁਭ ਬਣਾ ਦਿੰਦੀ ਹੈ, ਪਵਿੱਤਰ ਕਰ ਦਿੰਦੀ ਹੈ। ਹਰੇ ਅਬ ਪਾਪ ਸਤਲ ਮਲ, ਜਿੰਨੇ ਅੰਦਰ ਪਾਪ ਸੀ ਨਾ ਵੱਡੇ ਵੱਡੇ, ਸਾਰੇ ਖਤਮ ਹੋ ਜਾਂਦੇ ਨੇ ਜਦੋਂ ਦ੍ਰਿਸ਼ਟੀ ਪਵੇ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਆ ਜਿਹੜੇ ਪੰਜ ਦੂਤ ਵਸ ਵਿੱਚ ਵੀ ਨਹੀਂ ਪਾਉਂਦੇ, ਉਸ ਤੋਂ ਬਾਅਦ ਇਕਦਮ ਵਸ ਵਿੱਚ ਆ ਜਾਣਗੇ। ਸਦਾ ਸੁੱਖ ਮਨ ਵਸੈ, ਹੁਣ ਸਾਡਾ ਮਨ ਸੁੱਖ ਵਿੱਚ ਤਾਂ ਨਹੀਂ ਨਾ ਵਸਦਾ, ਕਲਪ ਦੇ ਰਹਿੰਦਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ, ਚਿੰਤਾ ਫਿਕਰ ਖੁਰੇ ਕਿੰਨਾ ਖੋਜੇ, ਸੁੱਖ ਵਿੱਚ ਤਾਂ ਨਹੀਂ ਮਨ ਰਹਿੰਦਾ ਸਾਡਾ। ਇਹ ਤਾਂ ਸਾਨੂੰ ਸਭਨਾ ਨੂੰ ਪਤਾ ਹੈ। ਕਹਿੰਦੇ ਜਿਸ ਦਿਨ ਉਹ ਦ੍ਰਿਸ਼ਟੀ ਪੈ ਗਈ ਨਾ ਅੰਮ੍ਰਿਤ ਵਰਗੇ, ਫਿਰ ਸਦਾ ਸੁੱਖ ਮਨ ਵਸੈ ਸਦਾ ਲਈ। ਇਹ ਨਹੀਂ ਛੋੜਾ ਚਿਰ ਦੀ ਵਸੇਗਾ ਫਿਰ ਭਟਕੇਗਾ। ਦੁੱਖ ਸੰਸਾਰ ਹੈ ਕੋਵੈ, ਜਗਤ ਦੇ ਦੁੱਖ ਮੁੱਕ ਜਾਣਗੇ। ਗੁਰ ਨਵਨਿਤ ਦਰਿਆਉ ਜਨਮ ਕਮ ਕਾਲਕ ਧੋਵੈ, ਸਤਿਗੁਰੂ ਐਹੋ ਜਿਹਾ ਦਰਿਆ ਏ ਕਈ ਜਨਮਾਂ ਦੀ ਕਾਲਕ ਧੋ ਦਿੰਦਾ ਇੱਕ ਅੰਮ੍ਰਿਤ ਵਰਗੀ ਦ੍ਰਿਸ਼ਟੀ ਪਾ ਕੇ। ਤਾਂ ਹੀ ਭੱਟ ਜੀ ਕਹਿੰਦੇ ਸੋ ਕਹੋ ਟਲ ਗੁਰ ਸੇਵੀਏ ਐਨ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਭਾਈ ਨੰਦ ਲਾਲ ਸਾਹਿਬ ਉਹ ਦ੍ਰਿਸ਼ਟੀ ਮੰਗਦੇ ਨੇ ਰੋਜ਼। ਸਾਹਿਬ ਕਹਿੰਦੇ ਨਹੀਂ ਅਜੇ ਜਿੰਦ ਮੈਲ ਗਈਏ, ਅਜੇ ਮੁੱਲ ਵੀ ਤੂੰ ਜਾਤਾ ਰੱਖਿਆ ਏ। ਆਖਿਆ ਸਤਿਗੁਰੂ ਕਿੱਥੇ ਧੋਵਾ, ਕਹਿਣ ਲੱਗੇ ਸਾਬਣ ਤੇ ਸਰਫ ਰੱਖਿਆ ਏ, ਸੰਗਤ ਦੇ ਜੋੜਿਆਂ ਵਿੱਚ ਤੇ ਉਹਦੇ ਜੂਠੇ ਬਰਤਨਾਂ ਵਿੱਚ। ਜਾਓ ਉੱਥੇ ਸੇਵਾ ਵਿੱਚ ਮਗਨ ਹੋਇਆ ਗੁਰੂ ਕੇ ਪਿਆਰਿਓ। ਫਿਰ ਇੱਕ ਦਿਨ ਜਦੋਂ ਅੰਦਰ ਸਾਫ ਹੋਇਆ ਉਦੋਂ ਮੰਗਣਾ ਵੀ ਕੁਝ ਨਹੀਂ ਪਿਆ। ਉਦੋਂ ਸਤਿਗੁਰੂ ਕਰੇ ਕਿਹੜੀ ਘੜੀ ਆਇਤ ਦ੍ਰਿਸ਼ਟੀ ਪਾ ਕੇ ਜਿੰਦ ਲੈ ਵੀ ਗਏ ਤੇ ਆਪਾ ਦੇ ਵੀ ਗਏ। ਪਰ ਕਰਨਾ ਪਿਆ ਦੂਸਰੇ ਪਾਸੇ ਇੱਕ ਦੁਸ਼ਮਣ ਬਣ ਕੇ ਔਰੰਗਜ਼ੇਬ ਦਾ ਜਰਨੈਲ ਸੈਦ ਖਾਨ ਦਿੱਲੀ ਤੋਂ ਤੁਰਿਆ ਏ ਵੀ ਮੈਂ ਕਲਗੀਆਂ ਵਾਲੀ ਨੂੰ ਖਤਮ ਕਰਾਂਗਾ। ਪਰ ਇੱਕ ਰਾਤ ਪੀਰ ਬੁੱਧੂ ਸ਼ਾਹ ਦੀ ਸੰਗਤ ਨਸੀਰਾ ਭੈਣ ਦੀ ਸੰਗਤ ਕਰ ਜਦੋਂ ਅਨੰਦਪੁਰੀ ਆਇਆ, ਅੰਦਰੋਂ ਦੁਸ਼ਮਣੀ ਦੇ ਖਿਆਲ ਹੀ ਮੁੱਕ ਗਏ। ਅਰਦਾਸ ਤੇ ਜਨਮ ਲੈ ਲਿਆ ਮੈਦਾਨ ਦੀ ਜੰਗ ਵਿੱਚ। ਇਹ ਗਿਆ ਤੇ ਸੀ ਵੀ ਕਹਾਂ ਸਤਿਗੁਰੂ ਸਾਹਮਣੇ ਆਓ, ਆਹਮੋ ਸਾਹਮਣੇ ਕਰੀਏ ਲੜਾਈ, ਮੈਂ ਵਾਰ ਕਰਾਂ ਜਾਂ ਤੁਹਾਨੂੰ ਖਤਮ ਕਰਾਂ ਜਾਂ ਜਿਉਂਦਿਆਂ ਪਕੜ ਕੇ ਦਿਲ ਕੇ ਲਜਾਵਾ। ਪਾਪ ਉਲਟਾ ਹੋ ਗਿਆ, ਅਰਦਾਸ ਨਿਕਲੀ ਸਮਰਾ ਚ ਗੁਰੂ ਮੈਂ ਤੇਰੇ ਤੇ ਵਾਰ ਕਰਨਾ ਚਾਹੁੰਦਾ ਸੀ, ਪਰ ਤੇਰੇ ਨਾਲ ਜੁੜੀ ਕੋਈ ਆਤਮਾ ਨਸੀਰਾ ਤੇ ਪੀਰ ਬੁੱਧੂ ਸ਼ਾਹ ਦੀਆਂ ਨਿਗਾਹ ਦੇ ਵਾਰ ਮੇਰੇ ਦਿਲ ਤੇ ਹੋ ਚੁੱਕੇ ਨੇ। ਮੈਂ ਚਾਹੁੰਦਾ ਵਾ ਆਇਆ ਸਾਂ ਵਾਰ ਕਰਨ, ਪਰ ਮੇਰੇ ਤੇ ਵਾਰ ਹੋ ਗਏ, ਕਿਰਪਾ ਕਰ ਦੀਦਾਰ ਦੇ ਤਾਂ ਕਿ ਮੈਂ ਸਦਾ ਲਈ ਤੇਰੇ ਚਰਨਾਂ ਜੋਗਾ ਹੋ ਜਾਵਾਂ। ਸਤਿਗੁਰੂ ਪਤਾ ਹੀ ਲੱਗਾ ਕਿਹੜੀ ਕਿਹੜੀ ਫੌਜਾਂ ਵਿੱਚੋਂ ਸਾਹਮਣੇ ਆ ਕੇ ਦੇ ਖਲੋ ਗਏ। ਸਾਹਿਬ ਕਹਿੰਦੇ ਵਾਰ ਕਰ, ਇਹਨੇ ਆਪਣਾ ਸੀਸ ਗੁਰੂ ਚਰਨਾਂ ਚ ਰੱਖਿਆ ਤੇ ਕਹਿੰਦਾ ਲੈ ਤੂੰ ਨਾਲ ਜਰਨੈਲ ਇਹ ਨਾਲ ਤੁਰ ਪਿਆ। ਇਹਨੂੰ ਪਹਿਲੇ ਦਿਨ ਹੀ ਤਾਰ ਦਿੱਤਾ ਨੇ। ਉਧਰ ਅਜੇ ਸ਼ਰਤਾਂ ਲੱਗਦੀਆਂ ਨੇ, ਭਾਈ ਸੇਵਾ ਕਰੋ, ਅਜੇ ਕੁਛ ਸਮਾਂ ਹੋਰ ਬੰਦਗੀ ਕਰੋ। ਇਹ ਤਾਂ ਦਾਤੇ ਦੀ ਮੌਜ, ਇਹਨਾਂ ਨੂੰ ਚੰਗਾ ਲੱਗਦਾ। ਅੰਦਰੋਂ ਨਿਕਲ ਗਈ ਅਰਦਾਸ ਉਸ ਕਿਰਦੇ ਚੋਂ ਜਿੱਥੋਂ ਸਤਿਗੁਰੂ ਕੱਢਣਾ ਚਾਹੁੰਦੇ ਨੇ, ਜਿੱਥੇ ਕੁਝ ਵੀ ਨਾ ਉਪਰ ਹੋਵੇ ਸਾਧ ਸੰਗਤ। ਪਰ ਇਹ ਦਾਤ ਉਹਦੀ ਆਪਣੀ ਉਹਦੀ ਨਜ਼ਰ ਹੋਵੇ, ਉਹਦਾ ਕਰਮ ਹੋਵੇ, ਅਸੀਂ ਉਸ ਤਲ ਤੇ ਪਹੁੰਚਾਂਗੇ। ਤਾਂ ਹੀ ਸਤਿਗੁਰੂ ਪਾਤਸ਼ਾਹ ਸਦਾ ਹੀ ਸਾਨੂੰ ਕਹਿੰਦੇ ਭਲਾ ਕਰਦੇ ਹੋ ਤੁਸੀਂ ਭਾਈ, ਗੁਰੂ ਦਾ ਬਚਨ ਮੰਨਦੇ ਹੋ, ਸੇਵਾ ਕਰਨ ਵਾਲੇ ਹੋ, ਸਿਮਰਨ ਕਰਨ ਵਾਲੇ ਹੋ, ਸੰਗਤ ਕਰਨ ਵਾਲੇ ਹੋ, ਨਿਤਨੇਮ ਕਰਨ ਵਾਲੇ ਹੋ, ਰੱਜ ਰੱਜ ਅਸਾਂ ਕਰਨਾ, ਪਰ ਇਹਦੇ ਨਾਲ ਸਦਾ ਮੰਗਣੀ ਉਹਦੀ ਨਦਰ, ਉਹਦੀ ਮਿਹਰ, ਭਈ ਦਾਤਿਆ ਸਾਡੇ ਤੇ ਮਿਹਰ ਕਰੇ। ਇਹ ਕਰਦਿਆਂ ਹੰਕਾਰ ਦੀ ਮਿਹਰ ਨਾਲ ਜੁੜੇ, ਇਹਦੇ ਨਾਲ ਇਹੋ ਜਿਹੀ ਭਾਵਨਾ ਜਾਗੇ ਜਿਹੜੀ ਕਿ ਤੈਨੂੰ ਚੰਗੀ ਲੱਗੇ, ਅਸੀਂ ਤੇਰੇ ਘਰ ਪ੍ਰਵਾਨ ਹੋ ਜਾਈਏ। ਆਓ ਗੁਰੂ ਕੇ ਪਿਆਰਿਓ, ਇਹਨੂੰ ਜੋ ਬਚਨ ਕਿਹਾ ਏ ਬਾਬਾ ਸੱਤਾ ਬਲਵੰਡ ਜੀ ਨੇ, ਭੱਟਾ ਨੇ ਆਪਣੇ ਢੰਗ ਨਾਲ ਕਿਹਾ ਏ, ਸਤਿਗੁਰੂ ਜੀ ਕੇ ਦਰਸ਼ਨ ਕਰੀਏ ਤਾਂ ਪੜ੍ਹਦੇ ਹੋ ਨਾ ਬਚਨ ਕੋ ਵੈ ਸਿਫਤ ਕਸਾਮੰਦੀ ਨੂਰ ਅਰਸੋਂ ਪੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਜਿਵੇਂ ਉਹ ਸੈਦ ਖਾਨ ਨੇ ਤੱਕਿਆ ਸਾਧ ਸੰਗਤ ਕੱਟੀ ਦੀ ਮਹਿਲ ਭਾਈ ਨੰਦ ਲਾਲ ਜੀ ਨੇ ਸੇਵਾ ਕਰਕੇ ਤੱਕਿਆ ਕੱਟੀ ਦੀ ਮਹਿਲ ਅਸੀਂ ਵੀ ਉਸੇ ਤਰ੍ਹਾਂ ਦੀ ਭਾਵਨਾ ਬਣਾਈਏ ਸਤਿਗੁਰੂ ਜੀ ਦੇ ਚਰਨਾਂ ਵਿੱਚ ਮਿਲ ਕੇ ਆਖੋ ਜੇ ਮਲ ਜਨਮ ਜਨਮ ਦੀ ਕੱਟੀ ਮਲ ਜਨਮ ਜਨਮ ਦੀ ਕੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਮਲ ਜਨਮ ਜਨਮ ਦੀ ਕੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਮਲ ਜਨਮ ਜਨਮ ਦੀ ਕੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਕਿਰਪਾ ਕਰਨ ਬਖਸ਼ਿਸ਼ ਕਰਨ ਸਾਨੂੰ ਉਹੋ ਜਿਹੀ ਭਾਵਨਾ ਦੇ ਨੇਤਰ ਦੇਣ ਜਿਨ੍ਹਾਂ ਨਾਲ ਸਤਿਗੁਰਾਂ ਨੂੰ ਤੱਕ ਕੇ ਜਨਮਾਂ ਜਨਮਾਂਤਰਾਂ ਦੀ ਮੈਲ ਅਸੀਂ ਕਟਾ ਲਈਏ ਤੇ ਸਦਾ ਲਈ ਸੁਖੀ ਬਸੀਏ ਜੀਓ। ਅੱਜ ਇੰਨੇ ਬਚਨ ਪ੍ਰਵਾਨ ਕਰਨੇ, ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ, ਆਪ ਜੀ ਨੂੰ ਪਤਾ ਹੈ ਕੱਲ ਤੱਕੀ ਤਾਰੀਖ ਹੈ। ਆਪਾਂ ਸਾਰੇ ਆਪਣੇ ਮਿਲ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ 2010 ਦਾ ਇਸ ਸਾਲ ਦਾ ਆਖਰੀ ਪਲ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਂਦਿਆਂ ਤੇ 2011 ਦੇ ਆਰੰਭ ਅੰਦਰ ਸਤਿਗੁਰੂ ਜੀ ਨੂੰ ਯਾਦ ਕਰਦਿਆਂ ਬਤੀਤ ਕਰਨਾ ਹੈ। ਕੱਲ ਦੇ ਦੀਵਾਨ ਅੰਦਰ ਜਿਹੜਾ ਵੀ ਸਮਾਂ ਪ੍ਰਬੰਧਕ ਸਾਹਿਬ ਆਪ ਨੂੰ ਦੱਸਣਗੇ, ਤੁਹਾਡੇ ਨਾਲ ਮਿਲ ਕੇ ਸਾਹਿਬਾਂ ਦੇ ਗੁਣ ਗਾਵਾਂਗੇ। ਅੱਜ ਦੀਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ।